अवेलेबल 74 डेवन रोड अते 142 कैनेडी रोड साउथ ब्रैम्पटन कॉल 9058747171 सोडी फर्नीचर
ਘਰ ਨਵਾਂ ਹੈ ਜਾਂ ਪੁਰਾਣਾ ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ ਕੈਲੀਫੋਰਨੀਆ ਸ਼ਟਰ ਬਲਾਈਂਡਸ ਵਰਟੀਕਲਸ ਰੋਲਰ ਸ਼ੇਡਸ ਹਨੀਕੈਂਪਸ ਪਲੀਟਡ ਸ਼ੇਡਸ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 The Blind Shades Outlet.com
ਬ੍ਰੈਂਪਟਨ ਵਿੱਚ ਹਾਈਵੇ 10 ਤੇ ਸਟੀਲਜ਼ ਦੇ ਇੰਟਰਸੈਕਸ਼ਨ ਤੇ ਸ਼ਾਪਰਸ ਵਰਲਡ ਦੇ ਬਿਲਕੁਲ ਸਾਹਮਣੇ ਸ਼ੈਲਡਨ ਕਾਲਜ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਸਟੈਲਾ ਕੌਂਡੋਜ਼ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6478436 ਲਗਜ਼ਰੀ ਕੌਂਡੋਜ਼ ਫ੍ਰੀ ਅਸਾਈਨਮੈਂਟ ਫ੍ਰੀ ਅਪਲਾਈਂਸਿਸ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਅਫੋਰਡੇਬਲ ਪੇਮੈਂਟ ਸਟਰਕਚਰ ਵਾਜਬ ਕੀਮਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਬਿਲਕੁਲ ਸਾਹਮਣੇ ਆਪਣਾ ਯੂਨਿਟ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6478436
Entertainment in association with G Media Group and Rupi Sharma present Punjabi movie Challe.
Starring Dinnu Dhillo.
Jekte mithe chawal de dahi pakde do na swaad hi aa jaye.
Sargun Mehta.
Ja thalle kar.
15 November to tuhade nazdiki cinema karan vich
Village Taste. Flavors of Pakistan Village Taste. Her rose kadai special and different flavors mein kadai ko enjoy kijiye. 13 plus items per mushtamil jisme saag aur paratha bhi shamil hai. Breakfast buffet just $14.99. 13 plus items per mushtamil buffet. Everyday lunch buffet $11.99. Aur 30 items per mushtamil buffet jisme alu gosht bhi shamil hai $19.99 mein. Breakfast Saturday Sunday. Lunch buffet Monday through Thursday and dinner buffet Friday, Saturday and Sunday. Village Taste 4141 Dixie Road 905-232-3663 232-3663 Village Taste Oriental Costumes انتہائی خوبصورت اور جدید لباس کے لیے Oriental Costume Excellent selection of designer outfits jewelries kursas bangles and much much more Bridal collection and sherwanis pe up to 60% off selected jewelries up to 40% off the best in town that is Oriental Costume must visit 3180 Ridgeway Drive in Mississauga Oriental Costume 905-569-1515 569-1515 Oriental Costume Dixie Medical Clinic ab naye mareez accept kar raha hai female family doctor Huma Naveed Punjabi Hindi Urdu mein staff baat karta truck driver ka medical hai ya phir walk in service addiction treatment ya phir counseling flu shots ya phir travel vaccine on site pharmacy walk in clinic chiropractor free medication delivery all over GTA Malton Brampton Mississauga Dr. Huma Naveed aapki apni doctor she is accepting new patients Dixie Medical Clinic 1332 Khalsa Drive Unit Number 8 905-696-7070
मेरी लाइफ है तेज रफ्तार गाड़ी और फोन सर्विस जो भागे सबसे तेज मगर
मगर क्या
पाकिस्तान पैसे भेजने के लिए मेरे पास है सबसे स्मूथ सर्विस
आपको यकीनन लॉयल एक्सचेंज की सर्विस की जरूरत है पाकिस्तान इंडिया बांग्लादेश और दूसरे मुल्कों में पैसे भेजने के लिए सबसे रिलायबल और फास्टेस्ट कैश पिकअप एनी बैंक डिपॉजिट वायर ट्रांसफर
लॉयल एक्सचेंज का कोई एड्रेस
जी हाँ लॉयल एक्सचेंज सर्व करते हैं दो लोकेशन से थॉर्नक्लिफ के बाद अब पिकरिंग में भी 2085 ब्रॉक रोड नॉर्थ पिकरिंग लॉयल एक्सचेंज कॉल 416-837-2675 416-845-1721
अब तो मेरी लाइफ बिल्कुल सेट है
BNC मेडिकल सेंटर BNC मेडिकल सेंटर जेड़ा के ब्रैम्पटन दे विच जिथे दो रोड्स मिलदियां ने एक नु कहने आ ब्रैमली ते दूसरी नु कहने आ कंट्रीसाइड जिथे ब्रैमली ते कंट्रीसाइड दो रोड्स मिलदियां ने उस इंटरसेक्शन दे उत्ते ए साडा BNC मेडिकल सेंटर है जिदे विच इको छत दे थल्ले जिथे फिजियोथेरेपी ते कायरोप्रैक्टर दियां सेवाएं दित्तियां जांदियां ने उस तो इलावा साडे कोले अर्जेंट केयर वॉक इन क्लीनिक ते फैमिली डॉक्टर्स ने दो मेल डॉक्टर ने दो फीमेल डॉक्टर ने ब्लड लैब साडी 7 दिन खुलदी है 365 दे 365 दिन लोंग वीक ਵੀਕਐਂਡ ਨੂੰ ਵੀ ਇਹ ਮੈਡੀਕਲ ਸੈਂਟਰ ਖੁੱਲ੍ਹਾ ਰਹਿੰਦਾ ਹੈ। ਫਾਰਮੇਸੀ ਹੈ ਸਾਡੇ ਕੋਲ, ਘਰੋਂ ਦਵਾਈਆਂ ਦੀ ਜਿਹੜੀ ਪ੍ਰਿਸਕ੍ਰਿਪਸ਼ਨ ਆ ਉਹ ਚੱਕ ਕੇ ਅਤੇ ਘਰ ਡਿਲੀਵਰੀ ਫ੍ਰੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਡਰਮਟੋਲੋਜਿਸਟ ਹੈ, ਐਨਕਾਂ ਦੀ ਦੁਕਾਨ ਹੈ, ਆਈ ਡਾਕਟਰਸ ਨੇ, ਤੁਸੀਂ ਅੱਖਾਂ ਚੈੱਕ ਕਰਾ ਸਕਦੇ ਹੋ। ਐਨਕਾਂ ਦੀਆਂ ਦੁਕਾਨ ਜਿਹੜੀਆਂ ਸਾਡੀਆਂ ਸੇਲ ਲੱਗੀ ਰਹਿੰਦੀ ਹੈ, ਅੱਧੀ ਕੀਮਤ ਦੇ ਉੱਤੇ ਗਰੰਟਡ ਲੋਐਸਟ ਪ੍ਰਾਈਸ ਹੈ। ਹੋਸਪਿਟੈਲਿਟੀ ਦੀ ਸੇਵਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਇੱਕ ਹੋਰ ਸਰਵਿਸ ਹੈ ਜਿਹਨੂੰ ਕੌਂਸਲਿੰਗ ਕਹਿੰਦੇ ਹਾਂ। ਡਾਕਟਰ ਫੈਨੀ ਜਿਹੜੇ ਕਿ ਹਿੰਦੀ, ਪੰਜਾਬੀ ਅਤੇ ਉਰਦੂ ਬੋਲਦੇ ਨੇ, ਉਹ ਕੀ ਨੇ, ਉਹ ਡਾਕਟਰ ਆਫ ਮੈਡੀਸਨ ਵੀ ਨੇ ਅਤੇ ਨਾਲ ਨਾਲ ਉਹ ਮਾਸਟਰ ਇਨ ਕੌਂਸਲਿੰਗ ਵੀ ਨੇ। ਸੋ ਇੰਟਾਰੀਓ ਦੇ ਵਿੱਚ ਪਹਿਲੀ ਵਾਰ ਡਾਕਟਰ ਫੈਨੀ ਨੇ ਜਿਹੜੇ ਕਿ ਫੁੱਲ ਫਲੈਸ਼ ਡਾਕਟਰ ਆਫ ਮੈਡੀਸਨ ਨੇ, ਜਿੱਥੋਂ ਦਵਾਈਆਂ ਦੇ ਬਾਰੇ ਸਮਝਦੇ ਨੇ ਉੱਥੇ ਉਹ ਕੌਂਸਲਿੰਗ ਦੀ ਸਰਵਿਸ ਵੀ ਦਿੰਦੇ ਨੇ। ਜਿਨ੍ਹਾਂ ਭੈਣ ਭਰਾਵਾਂ ਨੂੰ ਡਿਪਰੈਸ਼ਨ ਦੀ ਸ਼ਿਕਾਇਤ ਹੈ, ਐਂਗਜ਼ਾਇਟੀ ਹੈ, ਸਟ੍ਰੈਸ ਹੈ, ਪੈਨਿਕ ਅਟੈਕ ਹੁੰਦੇ ਨੇ, ਸੁਈਸਾਈਡਲ ਵਿਚਾਰ ਹੁੰਦੇ ਨੇ, ਸਕੂਲ ਦੇ ਵਿੱਚ ਬੁਲਿੰਗ ਹੋ ਰਹੀ ਹੈ, ਡਾਈਵੋਰਸ ਹੋ ਗਏ, ਲੜਾਈ ਝਗੜਾ ਰਹਿੰਦੇ ਨੇ, ਕੋਰਟ ਦੇ ਵਿੱਚ ਕੇਸ ਚੱਲਦੇ ਨੇ, ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਲਈ ਜੇ ਤੁਹਾਨੂੰ ਕੌਂਸਲਿੰਗ ਦੀ ਸਰਵਿਸ ਦੀ ਲੋੜ ਹੈ, ਤੁਸੀਂ ਹਮੇਸ਼ਾ ਪ੍ਰੋਫੈਸ਼ਨਲ ਕੋਲ ਜਾਓ ਅਤੇ ਡਾਕਟਰ ਫੈਨੀ ਤੁਹਾਨੂੰ ਉਹਦੇ ਵਿੱਚ ਤੁਹਾਡੇ ਉਹਨਾਂ ਕੋਲ ਖਾਸ ਸਪੈਸ਼ਲ ਟੈਕਨੀਕ ਹੁੰਦੇ ਨੇ ਜਿਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ। ਦੇਖੋ ਨਾ, ਕਈ ਵਾਰੀ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਕਈ ਵਾਰੀ ਅਸੀਂ ਬਹੁਤ ਜ਼ਿਆਦਾ ਖਾਂਦੇ ਹਾਂ, ਕਈ ਵਾਰੀ ਭਾਰ ਮੋਟਾ ਹੋ ਜਾਂਦਾ, ਕਈ ਵਾਰੀ ਅਸੀਂ ਲੋਕਾਂ ਨਾਲ ਲੜਾਈ ਝਗੜਾ ਕਰ ਲੈਂਦੇ, ਕਈ ਵਾਰੀ ਗੁੰਮ ਸਮਝੇ ਰਹਿੰਦੇ ਹਾਂ। ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਹੈ ਉਹ ਕੌਂਸਲਿੰਗ ਕਰਕੇ ਤੁਹਾਡੀ 60-70-80% ਤੱਕ ਜਿਹੜੀਆਂ ਪ੍ਰੋਬਲਮ ਸੋਲਵ ਹੋ ਜਾਂਦੀਆਂ ਨੇ। ਅਤੇ ਨਾਲ ਦੀ ਨਾਲ ਇਹ ਨਹੀਂ ਵੀ ਹਜ਼ਾਰਾਂ ਡਾਲਰ ਲੱਗਣਗੇ, $500-700 ਦੇ ਵਿੱਚ 3-4 ਮੀਟਿੰਗਾਂ ਦੇ ਵਿੱਚ ਉਹ ਤੁਹਾਡੀ ਜਿਹੜੀ ਪ੍ਰੋਬਲਮ ਹੈ ਕਾਫੀ ਹੱਦ ਤੱਕ ਜਿਹੜੀ ਹੈ ਸੋਲਵ ਹੋ ਜਾਂਦੀ, ਤੁਸੀਂ ਖੁਸ਼ ਹੁੰਦੇ ਹਾਂ। ਸੋ ਇਸ ਕਰਕੇ ਹਮੇਸ਼ਾ ਪ੍ਰੋਫੈਸ਼ਨਲ ਕੋਲ ਜਾਓ, BNC ਦੇ ਵਿੱਚ ਜਿੱਥੇ ਸਾਡੀ ਐਨਕਾਂ ਦੀ ਦੁਕਾਨ ਹੈ, ਲੋਐਸਟ ਗਰੰਟਿਡ ਪ੍ਰਾਈਸ ਹੈ, ਅੱਧੀ ਕੀਮਤ 'ਤੇ ਐਨਕਾਂ ਲੱਗੀਆਂ ਵੀ ਨੇ, ਆਈ ਡਾਕਟਰ ਨਾਲ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ। ਉਹਦਾ ਨੰਬਰ ਹੈਗਾ 289-569-0124, 289-569-0124 ਜਾਂ 905-793-5888 ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ, ਜਿੱਥੇ ਕਿ ਗੈਸ ਸਟੇਸ਼ਨ ਵਾਲਾ ਪਲਾਜ਼ਾ ਹੈ, ਉਹਦੇ ਵਿੱਚ ਹੈਗਾ ਸਾਡਾ BNC ਮੈਡੀਕਲ ਸੈਂਟਰ। ਥੈਂਕ ਯੂ
जी साहब, अस्सलाम वालेकुम व रहमतुल्लाहि व बरकातुहू। हमारे फ़ाह मुज़फ़्फ़र प्रोग्राम में आप तमाम को खुश आमदीद। आज इस वीकेंड के बाद मैं आपके सामने हाजिर, 18 नवंबर का दिन है, आप तमाम को खुश आमदीद कहना चाहती हूँ। आज की महफिल में हम सुनते कानों को और देखती आँखों को आरफा मुज़फ़्फ़र का अस्सलाम वालेकुम। प्रोग्राम सुनने के मुख्तलिफ तरीक़ाकार हैं, यानी मुख्तलिफ प्लेटफॉर्म्स पर आप इसको देख सकते हैं, सुन सकते हैं, यकीनन अपनी गाड़ियों में, और गाड़ियों के अलावा अगर आप चाहेंगे तो ऑफ कोर्स वी विल बी विद यू on your local call. It's just a local call. आपको डायल करना होगा 6475571017। आज के प्रोग्राम में भी इंशाल्लाह मुलाकात होगी, बातचीत होगी, हमारे स्पॉन्सर से आपकी मुलाकात करवाएंगे। मंडे का दिन है, अनीम कुरैशी साहिबा से बात करवानी है, जैस्मिन परमार से हम बात करवाएंगे, और यही सिलसिला है, सफ़र चलता रहेगा। चंद एक न्यूज़ हम आपके साथ ज़रूर शेयर करेंगे, और हमारे स्पॉन्सर्स का भी इंतहा शुक्रिया जो इस काबिल करते हैं कि ये प्रोग्राम हम आपकी खिदमत में पेश करें। साहब, बहुत से दिन ऐसे होते हैं कि प्रोग्राम करने के बाद एक अजीब इत्मीनान के साथ मैं यहाँ से जाया करती होती हूँ। आई डिड वन शो लास्ट वीक, और मेरा ख्याल है उस शो के बाद आई वॉज़ एब्सोल्यूटली रेस्टलेस। फिर मैंने अल्लाह को याद किया, और मैं सिर्फ ये कहती हूँ कि अल्लाह तबारिक व तआला, वही पाँचवा कुल मास्तग़फिरुल्लाह रब्बे मिन कुल्ली ज़म्बिन अज़्नबत हुआ मदन औ ख़तान सिरन औ इलानिया तुम वतूब इलैहि मिन ज़म्बिल्लज़ी अलमु व मिन ज़म्बिल्लज़ी ला अलमु इन्नका अंता अलमुल ग़ुयूब सत्तारुल ग़ुयूब ग़फ़्फ़ारुज़ ज़ुनूब वला हौल वला कुव्वता इल्ला बिल्लाहिल अलीयुल अज़ीम। या अल्लाह ताला, मैं कमज़ोर इंसान बाज़ुकात जान बूझ के अमदन और बाज़ुकात सहमन गुनाह हो जाते हैं, तू हर चीज़ को जानता है, और हम कतन नहीं चाहते कि हम कहीं गलत काम करें, मगर सहमन अगर कभी हो, मैं आप सल्लल्लाहु अलैहि वसल्लम यानी बहैसियत मुसलमान मेरा ईमान बहुत पक्का है अल्लाह तबारक व तआला की वहदानियत पर, मैं तमाम फरिश्तों पर, किताबों पर यकीन रखती हूँ, मैं यकीनन, और कुरान पाक में अमन तो बिल्लाह मलाइकतिही व कुतुबिही व रसूलिही। माजिद भाई शायद कुछ ज़्यादा बेहतर, क्योंकि मुझे कुरान ज़बानी तो नहीं आता, यानी मैं अल्लाह तबारक व तआला की वहदानियत के साथ साथ तमाम फरिश्तों पर, तमाम रसूलों पर, तमाम किताबों पर ईमान रखने वाला इंसान हूँ, और अल्लाह तबारक व तआला मेरा खातमा बिल खैर करे, आमीन सुम्मा आमीन।
ठीक, 100% आमन तो बिल्लाही व मलाइकतिही व कुतुबिही व रसूलिही,
एग्जैक्टली,
व बिल यौमिल आखिर व बिल खैर ही
Exactly. बहुत शुक्रिया माजिद भाई फॉर द करेक्शन. एंड ऑफ कोर्स आज के प्रोग्राम में भी मैं माजिद भाई के साथ ही होंगी. दिस लाइफ इज टू शॉर्ट टू बी लिव्ड. मैंने आपसे कहा था एक सीरियल है, इट्स अ टर्किश सीरियल, यू मस्ट वॉच इट. और खुदा की कसम इस सीरियल को देखा, इट्स ब्यूटिफुल सीरियल. अर्तुगल इसका नाम है, ERTUGAL, अर्तुगल. इट्स अ सीरियल एंड इट्स अ ब्यूटिफुल सीरियल जो कि एब्सोल्यूट हिस्ट्री से मुतल्लिक है. मुकम्मल तारीख पर मबनी ये फिल्म है जिसको टर्की में तैयार किया गया. और मेरा दिल मेरे से खफा है कि हम मुसलमान या हम इंसान बाज़ोकात बहुत सस्ता सौदा कर लेते हैं जिसमें वी डोंट सी कि इन द लॉन्ग रन व्हाट इज़ इन इट फॉर अस. आपसे रिक्वेस्ट है कि आप इस सीरियल को ज़रूर देखिएगा. आई एम नॉट paid for this but I just want you ke serial ki serial hai and you will find what the history says. tareekh kya kehti hai, ye 13vi sadi 12vi sadi 13vi sadi ke ikhtitam ke zamane se taiyar ki, phir ottomans ka zamana 2019 ki beginning tak inshaallah ye chalegi. aap isko zarur dekhiyega. ek mulaqat ki taraf lekar ke badhti hu. this life is too short to be lived and of course agar hum apni bariyon ke sath chale jate hain, for example allah tbaraka taala ne ek scenario rakha hua hai ki jab hum umar zyada ho jati hai to insaan ne of course we are in a temporary phase mein hai jisme hum apne safar mein hai aur is apni manzil ki taraf hum sare ke sare badhe hain chahte hue jante hue anjaan अनजान में या जाने में हम वी आर ऑल हेडिंग टूवर्ड्स आर जर्नी टूवर्ड्स द डेस्टिनेशन. मगर बाज़ुकात कहते हैं अल्लाह की मसलहतें अल्लाह तबारक व तआला ही जानते हैं. यानी अगर उम्र के साथ चीज़ें चलती जाएं तो इंसान को दुख ज़रूर होता है अपने प्यारों से जुदा होने का, मगर कुदरत की उस चीज़ को समझते हुए हम डेफिनेटली वी डू एक्सेप्ट. मगर अगर कहीं अनसीन चीज़ हो जाती है, अनएक्सपेक्टेड चीज़ हो जाती है तो दैट डेफिनेटली हर्ट्स. और मेरा ख्याल है कि वी आर ह्यूमन बीइंग्स, हम किसी की तकलीफ़ को अपने दिल के बीच में महसूस करते हैं. एक बड़ी प्यारी सी पोम से मैं प्रोग्राम को शुरू करती हूँ. अमजद इस्लाम अमजद की किताब, बहुत शुक्रिया माए कुलाची की, जो हमारी बहुत प्यारी एक बेटी है, ओनर है, शी डज़ वेरी गुड कुकिंग. उन्होंने मुझे ये किताब तोहफे में दी, थैंक यू वेरी मच. इट्स अ ब्यूटिफुल बुक. इसकी पोएम है दिले बेखबर जरा हौसला. दिले बेखबर जरा हौसला. वो किसी ने कहा ना कि मुझे मेरे गम बहुत बड़े बड़े लगते हैं, मगर जब किसी के गम को मैं देखती हूँ तो मुझे अपना गम, मेरा गम बहुत छोटा हो जाता है. अंजद इस्लाम अमजद लिखते हैं, कोई ऐसा घर भी है शहर में जहाँ हर मकीन हो मुतमईन, कोई ऐसा दिन भी है कहीं पे जिसे खौफ आमद शब नहीं. ये जो गर्द बाद जमान है ये अजल से है कोई अब नहीं, दिले बेखबर ज़रा हौसला. ये जो खार हैं तेरे पाँव में, ये जो ज़ख्म हैं तेरे हाथ में, ये जो ख्वाब फिरते हैं दर बदर, ये जो बात उलझी है बात में, ये जो लोग बैठे हैं जा बजा किसी अनबने से दयार में, सभी एक जैसे हैं सरगरां गमे जिंदगी के फशार में. ये शराब यूं ही सदा से हैं इसी रेगजारे हयात में, ये जो रात है तेरे चार सू नहीं तेरी ही सिर्फ घात में, दिले बेखबर ज़रा हौसला. तेरे सामने वो किताब है जो बिखर गई हो वरक वरक, हमें अपने हिस्से के वक्त में उसे जोड़ना है सबक सबक. हैं इबारतें ज़रा मुख्तलिफ, हैं इबारतें ज़रा मुख्तलिफ, मगर एक असल सवाल है जो समझ सको तो ये ज़िंदगी किसी हफ्त ख्वाँ की मिसाल है, दिले बेखबर ज़रा हौसला नहीं मुस्तकिल कोई मरहला. क्या अजब के गुल को यकीन बने ये जो मुस्तरिब सा ख्याल है, किसी रोशनी में हो मुनकलिब किसी सरखुशी का नकीब हो, ये जो शबनुमासी है बेदिली, ये जो जर्द जर्द सा मलाल है, दिले बेखबर ज़रा हौसला, दिले बेखबर ज़रा हौसला. अभी लास्ट वीक की बात है, आई ऑलवेज से कि वी आर ऑल एसोसिएट्स हियर, अ वंडरफुल एसोसिएट ऑफ आवर्स जनाब राना सिद्धू साहब, उनका नेफ्यू की डेथ को मैंने आपके साथ शेयर किया था. जयप्रीत इस बच्चे का नाम था, 16-17 साल इसकी उम्र थी. अगेन वो कहते हैं ना, वो एक अनहोनी सी हो गई, यानी Rana Sidhu Sahib mere saath tashreef farma hai. He does show between 2 to 3. A wonderful brother of mine. And of course, aaj ki duniya badal gayi hai. Magar maine apne maan baap se yahi suna aur yahi samjha ki dukh baantne se dukh kam ho jaya karte hain aur khushiyan baantne se khushiyan zyada badi aur zyada ho jaya karti hoti hain. Rana Sahib, hum aapko khushiyamadid kehte hain. Assalamu alaikum.
Bahut meherbani ji. ਬਹੁਤ ਬਹੁਤ ਧੰਨਵਾਦ
ਰਾਣਾ ਜੀ ਤੁਹਾਡੇ ਖਾਨਦਾਨ ਦੀ ਮੁਹੱਬਤ ਇੱਕ ਮਿਸਾਲ ਹੈ ਯੂ ਆਰ ਟੂ ਬ੍ਰਦਰਸ ਐਂਡ ਰੱਬ ਤੁਹਾਡੇ ਪੇਰੈਂਟਸ ਨੂੰ ਜ਼ਿੰਦਗੀ ਦੇਵੇ ਯੂ ਆਲ ਲਿਵ ਟੂਗੈਦਰ ਜ਼ਰਾ ਥੋੜ੍ਹਾ ਆਪਣੀ ਫੈਮਿਲੀ ਦੇ ਬਾਰੇ 'ਚ ਦੱਸ ਦਿਓ
ਜੀ ਅਸੀਂ ਦੋ ਹੀ ਭਰਾ ਹਾਂ ਜੀ ਸਾਡੇ ਫਾਦਰ ਸਾਹਿਬ ਉਹ ਦੋ ਭੈਣਾਂ ਦੇ ਇੱਕ ਭਰਾ ਸਨ ਸਾਡਾ ਪਰਿਵਾਰ ਪਹਿਲਾਂ ਸਿੰਗਾਪੁਰ ਦੇ ਵਿੱਚ ਸੀ ਅਤੇ ਪਾਰਟੀਸ਼ਨ ਤੋਂ ਬਾਅਦ ਭਾਰਤ ਦੇ ਵਿੱਚ ਮਾਈਗ੍ਰੇਟ ਹੋਏ ਸਾਰੇ ਅਤੇ ਉਸ ਤੋਂ ਬਾਅਦ 94 ਦੇ ਵਿੱਚ ਮੈਂ ਇੱਥੇ ਆ ਗਿਆ ਅਤੇ 98 ਦੇ ਵਿੱਚ ਬਾਕੀ ਸਾਰਾ ਪਰਿਵਾਰ ਇੱਥੇ ਆ ਗਿਆ ਜੀ 17 ਸਾਲ ਮੈਂ ਅਤੇ ਛੋਟਾ ਉਹਨੂੰ ਬਿੱਲਾ ਸਿੱਧੂ ਕਹਿੰਦੇ ਨੇ ਜੀ ਅਸੀਂ ਇੱਕੋ ਘਰ 'ਚ ਰਹੇ ਹਾਂ ਜੀ ਬੱਚੇ ਜਿਹੜੇ ਨੇ ਇਹ ਜੈਪ੍ਰਤਾਪ ਅਤੇ ਜਿਹੜੇ ਮੇਰੇ ਬੱਚੇ ਨੇ ਉਹ ਸਾਰੇ ਇਕੱਠੇ ਪਲੇ ਨੇ ਜੀ ਸੋ ਜਦੋਂ ਫਿਰ ਥੋੜ੍ਹੀਆਂ ਜ਼ਰੂਰਤਾਂ ਬਦਲੀਆਂ ਅਤੇ ਇਹ ਮਹਿਸੂਸ ਕੀਤਾ ਜਾਣ ਲੱਗਾ ਕਿ ਸਾਨੂੰ ਹੋਰ ਵੱਡੀ ਫੈਸਿਲਿਟੀ ਚਾਹੀਦੀ ਆ ਤਾਂ ਅਸੀਂ ਦੋ ਘਰ ਇਕੱਠੇ ਲੈ ਲਏ ਸੀ
ਨਾਲ 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 ਨਾਲ
64 ਨੰਬਰ ਅਤੇ 66 ਨੰਬਰ ਬੈਕਯਾਰਡ ਇਕੱਠਾ ਕਿ ਬੱਚੇ ਜਿਹੜੇ ਨੇ ਉਹ ਇਕੱਠੇ ਰਹਿਣਗੇ ਅਤੇ
ਮਾਂ ਬਾਪ ਦੇ ਦਿਲ ਦਾ ਸਕੂਨ ਉਹ ਪੇਰੈਂਟਸ ਤੁਹਾਡੇ ਨਾਲ ਰਹਿੰਦੇ ਨੇ
ਕਈ ਵਾਰੀ ਇੱਦਾਂ ਹੁੰਦਾ ਕਿ ਭਰਾ ਭਰਾ ਜਾਂ ਔਲਾਦ ਜਿਹੜੀ ਆ ਜੀ ਉਹ ਜੁਦੀ ਹੋ ਜਾਂਦੀ ਹੁੰਦੀ ਆ ਪਰ ਮਾਂ ਬਾਪ ਵੰਡਣੇ ਬਹੁਤ ਔਖੇ ਅਸੀਂ ਉਹਨਾਂ ਨੂੰ ਨਹੀਂ ਸੀ ਵੰਡਣਾ ਚਾਹੁੰਦੇ ਅਤੇ ਨਾ ਹੀ ਅਸੀਂ ਬੱਚਿਆਂ ਨੂੰ ਵੰਡਣਾ ਚਾਹੁੰਦੇ ਸੀ ਔਰ ਹੁਣ ਵੀ ਇਕੱਠੇ ਰਹਿ ਰਹੇ ਹਾਂ ਜੀ
ਆਪਕੇ ਕਿੰਨੇ ਬੱਚੇ ਹਨ
ਮੇਰੇ 3 ਬੱਚੇ ਨੇ ਜੀ ਮੈਂ ਵੱਡਾ ਬੇਟਾ 25 ਸਾਲ ਦਾ ਹੋ ਜਾਣਾ ਜੀ ਇਸ ਮੁਰਲੀ ਜੂਨ ਦੇ ਵਿੱਚ ਉਹ ਯੂਨੀਵਰਸਿਟੀ ਡਨ ਹੋ ਗਈ ਹੈ ਬੇਟੀ 20 ਸਾਲ ਦੀ ਹੈ ਜੀ ਉਹ 3rd ਈਅਰ ਯੂਨੀਵਰਸਿਟੀ ਦੇ ਵਿੱਚ ਹੈ ਜੀ ਅਤੇ ਛੋਟਾ ਬੇਟਾ ਮੇਰਾ ਉਹ 13 ਸਾਲ 14 ਸਾਲ ਦਾ ਜੀ ਹੁਣ 9ਵੀਂ ਕਲਾਸ ਦੇ ਵਿੱਚ
ਬਿੱਲਾ ਜੀ ਆਪਕੇ ਬੜੇ ਭਾਈ ਹੈ ਅੱਛਾ ਆਪਕੇ ਛੋਟੇ ਭਾਈ ਹੈ ਬਿੱਲਾ ਆਪਕੇ ਛੋਟੇ ਭਾਈ ਹੈ
ਜੀ
ਉਹਨਾਂ ਦੇ ਕਿੰਨੇ ਬੱਚੇ
ਇਹ ਦੋ ਸਨ ਜੀ ਜੈਪ੍ਰਤਾਪ ਉਹਨਾਂ ਦੇ ਵਿਆਹ ਤੋਂ ਤਕਰੀਬਨ 6 ਸਾਲ ਬਾਅਦ ਹੋਇਆ ਸੀ ਬੜੀਆਂ ਅਰਦਾਸਾਂ ਕਰਕੇ ਅਤੇ ਉਸ ਤੋਂ ਬਾਅਦ ਫਿਰ
ਜੈਪ੍ਰਤਾਪ ਤੁਹਾਡੇ ਛੋਟੇ ਭਰਾ ਦੀ ਸ਼ਾਦੀ ਤੋਂ 6 ਸਾਲ
ਬਾਅਦ ਪੈਦਾ ਹੋਇਆ ਫਿਰ ਉਸ ਤੋਂ ਬਾਅਦ ਜੈਪ੍ਰਤਾਪ ਤੋਂ 11 ਸਾਲ ਬਾਅਦ ਸਹਿਜ ਪ੍ਰਤਾਪ ਜਿਹੜਾ ਕਿ ਹੁਣ 6 ਸਾਲ ਦਾ ਜੀ ਉਹ ਪੈਦਾ ਹੋਇਆ
ਆਪ ਜੈ ਪ੍ਰਤਾਪ ਕੇ ਸਾਥ ਕਿਆ ਹੁਆ ਔਰ ਮੁਝੇ ਪਤਾ ਚਲਾ ਕਿ ਉਹ ਆਪਕੇ ਸਾਥ ਬਹੁਤ ਅਟੈਚ ਥਾ ਦੋਨੋਂ ਬਾਜ਼ ਔਕਾਤ ਔਲਾਦ ਨਾ ਭਾਈ ਬਹਿਨੋਂ ਕੋ ਤਕਸੀਮ ਕਰਨੇ ਕਾ ਵੀ ਬਾਇਸ ਬਣ ਜਾਤੀ ਹੈ ਦਿਸ ਇਜ਼ ਅ ਫੈਕਟ ਆਪ ਪਾਕਿਸਤਾਨ ਇੰਡੀਆ ਕੀ ਬਾਤ ਕਰ ਲੇ ਆਪ ਨੌਰਥ ਅਮੈਰੀਕਾ ਕੀ ਬਾਤ ਕਰ ਲੇ ਆਈ ਵਾਜ਼ ਜਸਟ ਵਾਚਿੰਗ ਦਿਸ ਮੂਵੀ ਲਾਇਨ ਕਿੰਗ ਆਪ ਦੇਖੀਏਗਾ ਕਿ ਸ਼ੇਰੋਂ ਮੈਂ ਯਾਨੀ ਯਹਾਂ ਪੇ ਹਾਲੀਵੁੱਡ ਮੈਂ ਵੋ ਬਣਤੀ ਹੈ ਫਿਲਮ ਬਣਤੀ ਹੈ ਯਹਾਂ ਪੇ ਔਰ ਉਸਮੇ ਵੀ ਦਿਖਾਇਆ ਹੈ ਕਿ ਭਾਈ ਜੋ ਹੈ ਨਾ ਵੋ ਭਾਈ ਕੋ ਮਾਰ ਕੈਸੇ ਮਾਰਤਾ ਹੈ ਲਾਇਨ ਕਿੰਗ ਮੈਂ ਦੀਜ਼ ਆਰ ਦਾ ਫੈਕਟਸ ਆਫ ਦਾ ਲਾਈਫ ਬਾਜ਼ ਔਕਾਤ ਬੱਚੋਂ ਕੀ ਵਜ੍ਹਾ ਸੇ ਭਾਈ ਬਹਿਨ ਤਕਸੀਮ ਹੋ ਕੇ ਰਹਿ ਜਾਇਆ ਕਰਤੇ ਹੋਤੇ ਹੈ ਮਗਰ ਯੇ ਦੋਨੋਂ ਭਾਈ ਇਕੱਠੇ ਰਹਿਤੇ ਹੈ ਜੈ ਕਾ ਜ਼ਿਆਦਾ ਟਾਈਮ ਤੁਹਾਡੇ ਨਾਲ ਲੰਘਦਾ ਸੀ
ਅਸਲ 'ਚ ਕੀ ਆ ਜੀ ਕਿ ਇਹ ਕੁਦਰਤਨ ਜਿਹੜਾ ਮੇਰਾ ਵੱਡਾ ਬੇਟਾ ਕਰਨ ਕਰਨ ਦਾ ਬਹੁਤਾ ਲਗਾਅ ਆਪਦੇ ਚਾਚੂ ਨਾਲ ਆ
ਤੁਹਾਡੇ ਬੇਟੇ ਦਾ ਬਹੁਤਾ ਲਗਾਓ ਤੁਹਾਡਾ ਚਾਚਾ ਜੀ ਦੇ ਨਾਲ
ਉਹ ਮੈਂ ਕੋਈ ਕੰਮ ਕਵਾਂ ਹੋ ਸਕਦਾ ਕਿ ਉਹ ਥੋੜ੍ਹਾ ਜਿਹਾ ਵੇਸਲਾ ਹੋਵੇ
ਨਾ ਕਰ ਦੇਵੇ
ਨਾ ਨਹੀਂ ਕਰਨੀ ਅਤੇ ਕਈ ਵਾਰੀ ਹੁੰਦਾ ਨਾ ਵੀ ਨਹੀਂ ਕਰਨੀ ਅਤੇ ਕਹਿਣਾ ਮੋੜਨਾ ਨਹੀਂ ਡੱਖਾ ਤੋੜਨਾ ਨਹੀਂ ਪਰ ਜੇ ਕਿਤੇ ਉਹਦੇ ਚਾਚੂ ਦਾ ਫੋਨ ਆ ਜਾਏ ਉਹ ਸੁੱਤਾ ਪਿਆ ਅੱਧੀ ਰਾਤ ਆ ਜਾਂ ਫਿਰ ਉਹ ਬਿਜ਼ੀ ਆ ਕਿਤੇ ਵੀ ਉਹਨੇ ਆਪਣੇ ਚਾਚੂ ਨੂੰ ਮਨਾ ਨਹੀਂ ਕਰਨਾ ਸੇਮ ਜੈਦਾ ਮੇਰੇ ਨਾਲ ਸੀ ਇੱਕ ਸਾਡੇ ਦਰਅਸਲ ਕੁਦਰਤੀ ਸੀ ਮੈਂ ਤੁਹਾਨੂੰ ਪਤਾ ਕਿ ਮੈਂ ਥੋੜ੍ਹਾ ਜਿਹਾ ਸ਼ਾਰਪ ਪਹਿਰਾਵਾ ਪਾਉਣਾ ਮੇਰੇ ਬੱਚੇ ਨਹੀਂ ਪਾਉਂਦੇ ਉਹਨਾਂ ਨੂੰ ਜਿਹੜੇ ਡਲ ਰੰਗ ਨੇ ਉਹ ਪਸੰਦ ਨੇ ਤਿੰਨਾਂ ਬੱਚਿਆਂ ਨੂੰ ਹੀ ਜੈ ਦੀਆਂ ਰੁਚੀਆਂ ਮੇਰੀ ਵਾਲੀਆਂ ਸੀਗੀਆਂ ਜੈ ਲਿਖਦਾ ਵੀ ਸੀ ਜੈ ਰੈਪ ਕਰਦਾ ਸੀ ਜੈ ਨੇ ਮਿਊਜ਼ਿਕ ਬਣਾਉਣਾ ਸਿੱਖਿਆ ਜਦੋਂ ਟੂਰਨਾਮੈਂਟ ਵਗੈਰਾ ਹੋਣਾ ਅਤੇ ਉੱਦਾਂ ਜੈ ਨੇ ਵੀਕਐਂਡ 'ਤੇ ਉੱਠਣਾ ਨਹੀਂ ਅੱਧੇ ਅੱਧੇ ਦਿਨ ਅਤੇ ਜਿੱਦਣ ਟੂਰਨਾਮੈਂਟ ਹੋਣਾ ਅਤੇ ਮੈਂ ਕਹਿਣਾ ਜੈ ਆਪਾਂ ਕੱਲ੍ਹ ਟੂਰਨਾਮੈਂਟ ਆ ਉਹ ਕਿਤਾ ਆ ਮੈਨੂੰ ਜਗਾ ਦਿਓ ਔਰ ਮੇਰੇ ਉੱਠਣ ਤੋਂ ਪਹਿਲਾਂ ਉੱਠਿਆ ਹੁੰਦਾ ਸੀ ਇੱਕ ਸਾਡੇ ਬੱਚਿਆਂ ਦੇ ਵਿੱਚ ਇਹ ਵੀ ਅਸੀਂ ਅੰਕਲ ਨਹੀਂ ਕਹਿੰਦੇ ਸਾਰਿਆਂ ਨੂੰ, ਜਿਹਦਾ ਰਿਸ਼ਤਾ
ਅਸਲੀ ਰਿਸ਼ਤੇ ਨਾਲ ਬੁਲਾਉਂਦੇ,
ਚਾਚੂ ਨੂੰ ਚਾਚੂ ਕਹਿਣਾ, ਤਾਇਆ ਕਹਿਣਾ, ਫੁੱਫੜ ਜੀ, ਅਤੇ ਜਿਹੜੇ ਰਿਸ਼ਤੇ ਨੇ ਉਸੇ ਨਾਲ ਬੁਲਾਉਣਾ। ਅਤੇ ਉਹਨੇ ਕਦੀ ਮੇਰੀ ਗੱਲ ਟਾਲੀ ਨਹੀਂ ਸੀ। ਫਿਰ ਕਈ ਵਾਰ ਹੁੰਦਾ ਕਿ ਬੱਚੇ ਜਦੋਂ, ਅੱਜ ਕੱਲ੍ਹ ਇੱਥੋਂ ਦੇ ਬੱਚਿਆਂ ਦਾ ਇੱਕ ਹੋਰ ਕਲਚਰ ਹੈ ਕਿ ਜਦੋਂ ਉਹ ਦੋਸਤਾਂ ਦੇ ਵਿੱਚ ਬੈਠੇ ਨੇ ਕਿ ਕੋਈ ਵਾਰ ਵਾਰ ਉਹਨੂੰ ਫੋਨ ਕਰੀ ਜਾਵੇ ਤਾਂ ਉਹ ਅੰਬੈਰਸ ਫੀਲ ਕਰਦੇ ਨੇ, ਜਾਂ ਫਿਰ ਦੂਜੇ ਬੱਚੇ ਜਿਹੜੇ ਕਈ ਵਾਰੀ ਟੀਚਰ ਕਰਦੇ ਆ ਕਿ ਤੁਹਾਡੇ ਯਾਰ ਘਰੋਂ ਫੋਨ ਬੜੇ ਆਉਂਦੇ ਨੇ। ਸੋ
ਆਈ ਵਾਸ ਲੁਕਿੰਗ ਐਟ ਯੂਰ ਸੈਲਫ ਫੋਨ, ਤੁਸੀਂ ਉਹਦੇ ਜਾਣ ਤੋਂ 8 ਮਿੰਟ ਪਹਿਲੇ ਉਹਦੇ ਨਾਲ ਗੱਲ ਕਰ।
ਐਗਜੈਕਟਲੀ, ਮੈਂ ਉਹਨੂੰ, ਮੇਰਾ ਫੋਨ ਉਹਨੇ ਕਦੇ ਇਗਨੋਰ ਨਹੀਂ ਸੀ ਕੀਤਾ। ਮੈਂ ਉਹਨੂੰ ਇੱਕ ਫੋਨ ਹੀ ਕਰਨਾ ਕਿ ਪੁੱਤ ਕਿੱਦਾਂ, ਠੀਕ ਆ, ਕਿੱਥੇ ਬੈਠੇ ਹੋ। ਉਹਨੇ ਉਸੇ ਵੇਲੇ ਕਹਿਣਾ ਵੀ ਅਸੀਂ ਫਰੰਟ 'ਤੇ ਬੈਠੇ ਹਾਂ, ਛੇਤੀ ਆ ਜੀ। ਆਪਾਂ ਸਾਰੇ ਬੱਚਿਆਂ ਨੂੰ, ਕਿਉਂਕਿ ਮੇਰੀ ਇੱਕ ਸਾਰੇ, ਸ਼ਾਇਦ ਸਾਰੇ ਬਾਪ ਹੀ ਇੱਦਾਂ ਕਰਦੇ ਹੋਣ ਕਿ ਜਦੋਂ ਤੱਕ ਬੱਚੇ ਘਰ ਨਹੀਂ ਆਉਂਦੇ ਮੈਂ ਸੌਂ ਨਹੀਂ ਪਾਉਂਦਾ। ਕਈ ਵਾਰੀ ਮੈਂ ਅਰਲੀ ਉੱਠਣਾ ਹੋਣਾ ਅਤੇ ਮੈਂ ਇਹਨਾਂ ਸਾਰੇ ਬੱਚਿਆਂ ਨੂੰ ਕਿਹਾ ਹੁੰਦਾ ਸੀ ਕਿ ਭਾਈ ਤੁਸੀਂ ਟਾਈਮ ਸਿਰ ਘਰ ਪਹੁੰਚ ਜਾਓ, ਮੈਂ ਸਵੇਰੇ ਅਰਲੀ ਉੱਠਣਾ। ਤੁਹਾਨੂੰ ਪਤਾ ਕਿ ਤੁਹਾਡੇ ਆਉਣ ਤੋਂ ਜਦ ਤੱਕ ਤੁਸੀਂ ਆਉਂਦੇ ਨਹੀਂ ਮੈਨੂੰ ਨੀਂਦ ਨਹੀਂ ਆਉਂਦੀ। ਅਤੇ ਉਸ ਦਿਨ ਵੀ ਮੈਂ ਤਕਰੀਬਨ 10 ਵਜੇ ਜੈ ਨੂੰ ਫੋਨ ਕੀਤਾ ਅਤੇ ਉਹ ਤਾਂ ਬੈਠੇ ਮੂਵੀ ਵਗੈਰਾ ਲਾਈ ਸੀ ਫਰੰਟ ਦੇ, ਪਿੱਛੇ ਰੌਲਾ ਪੈਂਦਾ ਸੀ ਅਤੇ ਉਹਨੇ ਕਿਹਾ ਹਾਂ ਤਾਇਆ। ਮੈਂ ਕਿਹਾ ਪੁੱਤ ਕਿੱਥੇ? ਫਰੈਂਡ ਦੇ ਘੜੇ ਆ। ਅਤੇ ਕਦੋਂ ਆਉਣਾ? ਵੈਰੀ ਸੂਨ। ਫਿਰ ਮੈਂ ਉਹਨੂੰ ਕੋਈ ਗੱਲ ਪੁੱਛੀ, ਮੈਨੂੰ ਵਿਕੀ ਢਿੱਲੋਂ ਦਾ ਫੋਨ ਆਇਆ ਸੀ ਕਿ ਚੰਕੂ ਜੀ ਸਕੂਲ ਦੇ ਵਿੱਚ ਕੋਈ ਇੰਸੀਡੈਂਸ ਵਾਪਰਿਆ ਸੀ। ਮੈਂ ਉਸ ਇੰਸੀਡੈਂਸ ਬਾਰੇ ਪੁੱਛਿਆ। ਮੈਂ ਕਹਿੰਦਾ ਨਹੀਂ ਮੈਨੂੰ ਪਤਾ ਨਹੀਂ, ਤੁਹਾਡੇ ਕੋਲੋਂ ਪਤਾ ਲੱਗਾ ਅਤੇ ਘੜੇ ਆ ਕੇ ਗੱਲ ਕਰਦੇ ਹਾਂ। ਇੰਨੀਆਂ ਲਾਸਟ ਮੈਂ ਕਿਹਾ ਓਕੇ ਪੁੱਤ ਛੇਤੀ ਆ ਜੀ। ਉਸ ਤੋਂ ਬਾਅਦ ਮੈਂ ਅੱਧੇ ਘੰਟੇ ਬਾਅਦ 10:37 'ਤੇ ਮੈਂ ਮੈਸੇਜ ਕੀਤਾ। ਮੈਂ ਕਿਹਾ ਜੈ ਪੁੱਤ ਆ ਜਾ ਹੁਣ। ਮੈਂ ਰੋਮਨ ਦੇ ਵਿੱਚ ਹੀ ਲਿਖਦਾ ਉਹਨਾਂ ਪੇ, ਪਰ ਲਿਖਣੀ ਪੰਜਾਬੀ, ਵੀ ਉਹ ਵੀ ਪੰਜਾਬੀ ਹੀ ਪੜ੍ਹਨ। ਅਤੇ ਉਹਦਾ 10:52 'ਤੇ ਮੈਨੂੰ ਵਾਪਸ ਮੈਸੇਜ ਆਇਆ ਵੀ 10 ਮਿੰਟ, ਉਦੋਂ ਕਿਤੇ ਉਹ ਤੁਰੇ ਸੀ। ਅਤੇ 11 ਵਜੇ ਰਾਹ ਦੇ ਵਿੱਚ ਇਹ ਹਾਦਸਾ ਵਾਪਰ ਗਿਆ। ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ। ਮੈਂ ਕੋਈ ਨੈਗੇਟਿਵ ਨਹੀਂ ਸੋਚਿਆ, ਮੈਂ ਸੋਚਿਆ ਕਿ ਉਹਦਾ ਫੋਨ, ਉਹਦੇ ਫੋਨ ਦੀ ਬੈਟਰੀ ਡੈਡ ਹੋ ਗਈ ਹੋਣੀ ਆ, ਆਮ ਤੌਰ 'ਤੇ ਅਕਸਰ ਹੋ ਜਾਂਦੀ, ਕਿਉਂਕਿ ਜਦੋਂ ਰਹਿਣਾ ਹੀ ਫੋਨ ਦੇ ਉੱਤੇ ਆ ਜੀ।
ਫੋਨ ਬੰਦ ਹੋ ਗਿਆ,
ਫੋਨ ਬੰਦ ਹੋ ਗਿਆ। ਫਿਰ ਮੈਂ ਕੁਸ਼ਚਨ ਮਾਰਕ ਭੇਜਿਆ, ਨਹੀਂ ਮੈਸੇਜ ਆਇਆ। ਫਿਰ ਮੈਂ ਫੋਨ ਕੀਤਾ, ਫੋਨ ਬੰਦ ਸੀ। ਫਿਰ ਮੈਂ ਇਹ ਲਿਖ ਕੇ ਭੇਜਿਆ ਵੀ ਜੈ ਜਿਤ ਨੂੰ
ਰਾਈਡ ਦੀ ਪ੍ਰੋਬਲਮ, ਮੈਂ ਤੈਨੂੰ ਪਿਕ ਕਰ ਲੈਣਾ,
ਪਿਕ ਕਰ ਲੈਣਾ। ਨਹੀਂ ਆਇਆ। ਫਿਰ 2 ਵਜੇ ਮੈਨੂੰ ਬਿੱਲੇ ਦਾ ਫੋਨ ਆਉਂਦਾ ਕਿ ਰਾਣਾ ਜੈ ਦਾ ਐਕਸੀਡੈਂਟ ਹੋ ਗਿਆ, ਛੇਤੀ ਆ ਜਾ। ਸੋ ਮੈਨੂੰ ਪਤਾ ਵੀ ਮੈਂ ਉਹ ਪੱਗ ਰੱਖਣ ਦੇ ਵਿੱਚ ਜਾਂ ਪੈਂਟ ਪਾਉਣ ਦੇ ਵਿੱਚ ਮੈਨੂੰ ਕੀ ਹਾਲਾਤ ਸੀ ਮੇਰੇ। ਅਸੀਂ ਉੱਥੋਂ ਘਰੋਂ, ਮੈਂ, ਮੇਰੀ ਵਾਈਫ ਬਿੱਲਾ ਅਤੇ ਬਲਜੀਤ, ਅਸੀਂ 4 ਜਣੇ ਗਏ ਹਾਂ। ਅਤੇ ਉੱਥੇ ਪਤਾ ਨਹੀਂ ਸੀ, ਜਦ ਤੱਕ ਮੈਂ ਖਬਰ ਵੀ ਉਹ ਜਿਹੜੀ ਪੜ੍ਹ ਲਈ ਸੀ ਕਿ ਬਰੈਂਪਟਨ ਦੇ ਵਿੱਚ ਐਕਸੀਡੈਂਟ ਹੋਇਆ ਮੈਕਵੀਨ ਅਤੇ ਡਿਵੈਂਚੀ 'ਤੇ, ਜਿਹਦੇ ਵਿੱਚ ਡਰਾਈਵਰ ਜਿਹੜਾ ਜੀ ਉਹ ਅੰਪੇਅਰ ਡਰਾਈਵਰ ਅੰਪੇਅਰ ਦੇ ਵਿੱਚ ਚਾਰਜ ਹੋਇਆ ਅਤੇ ਇੱਕ ਦੀ ਮੌਤ। ਸੋ ਕਿ ਉਦੋਂ 5-7 ਮਿੰਟ ਪਹਿਲਾਂ ਮੇਰੇ ਨਾਲ ਗੱਲ ਹੋ ਕੇ ਹਟੀ ਸੀ ਖਬਰ ਪੋਸਟ ਹੋਣ ਤੋਂ। ਅਤੇ ਮੈਂ ਕਿਹਾ ਵੀ ਨਹੀਂ, ਜਦੋਂ ਬਿੱਲਾ ਮੈਨੂੰ ਕਹਿੰਦਾ ਮੈਂ ਕਿੱਥੇ ਐਕਸੀਡੈਂਟ ਹੋਇਆ, ਕਹਿੰਦੇ ਮੈਕਵੀਨ 'ਤੇ ਅਤੇ ਡਿਵੈਂਚੀ 'ਤੇ ਆ। ਮੈਂ ਕਿਹਾ ਬਿੱਲਾ ਫਿਰ ਉਹ ਨਾ ਹੋਵੇ। ਜਦੋਂ ਅਸੀਂ ਉੱਥੇ ਚਲੇ ਗਏ ਹਾਂ, ਉਸ ਤੋਂ ਬਾਅਦ ਪੁਲਿਸ ਨੇ ਕੁਛ ਦੱਸਿਆ, ਕੋਈ ਆਈ ਡੀ ਨਹੀਂ ਸੀ। ਪਰ ਜੋ ਉਹ ਪਲ ਲੰਘੇ ਨੇ, ਮੈਨੂੰ ਇੱਕ ਉਹਦੇ ਫਰੈਂਡ ਨੇ ਆ ਕੇ ਫੋਟੋ ਦਿਖਾਈ, ਕਿਉਂਕਿ ਉਸ ਦਿਨ ਉਹ ਮੇਰੇ ਨਾਲ ਹੀ ਸੀ, ਲਾਲ ਰੰਗ ਦੀ ਉਹਦੇ ਹੁੱਡੀ ਪਾਈ ਸੀ, ਨਜ਼ਰ ਵੜੀ ਲੱਗੇ। ਮੈਂ ਕਿਹਾ ਤੂੰ ਦਾੜੀ ਕਦੋਂ ਕਟਾ ਕੇ ਆ? ਕਹਿੰਦਾ ਮੈਂ ਸੰਡੇ ਗਿਆ ਸੀ ਅਤੇ ਮੈਨੂੰ ਪਤਾ ਸੀ ਉਹਦੀ ਲਾਲ ਹੁੱਡੀ ਪਾਈ ਹੈ, ਬਾਕੀ ਘਰਦਿਆਂ ਨੂੰ ਕਿਸੇ ਨੂੰ ਯਾਦ ਨਹੀਂ ਸੀ ਅੱਜ ਉਹ ਕੀ ਪਾ ਕੇ ਗਿਆ।
ਜਦੋਂ ਮੈਂ ਸਕੂਲ ਛੱਡਣ ਤੁਸੀਂ
ਗਿਆ? ਮੈਂ ਛੱਡਣ ਗਿਆ ਸੀ। ਅਤੇ ਜਦੋਂ ਮੈਂ ਉਹ ਹੁੱਡੀ ਦੇਖ ਲਈ, ਮੈਨੂੰ ਲੱਗ ਗਿਆ ਸੀ ਪਤਾ ਕਿ ਉਹ, ਮੈਂ ਮਸੀਂ ਆਪਣਾ ਆਪ ਉਦੋਂ ਵੀ ਬਾਕੀਆਂ ਨੇ ਟੁੱਟ ਜਾਣਾ। ਮੈਂ ਸਮਝਾ ਬੁਝਾ ਕੇ ਬਲਜੀਤ ਨੂੰ, ਮੈਂ ਆਪਣੀ ਵਾਈਫ ਨੂੰ ਮੈਂ ਘਰ ਲੈ ਕੇ ਆਇਆ। ਜਦ ਮੇਰਾ ਬੇਟਾ ਅਤੇ ਬੇਟੀ ਉਹ ਵੀ ਨਾਲ ਉੱਥੇ ਚਾਚੂ 'ਤੇ ਚਲੇ ਗਏ ਸੀ। ਅਤੇ 3 ਵਜੇ ਦੇ ਕਰੀਬ ਬਿੱਲੇ ਦਾ ਫੋਨ ਆਇਆ ਵੀ ਰਾਣਿਆਂ ਰੁੜ ਗਏ ਆ।
ਅੱਛਾ, ਪੁਲਿਸ ਨੇ ਤਬ ਤੱਕ ਆਪਕੋ ਨਹੀਂ ਮਗਰ ਟੀਵੀ ਪੇ ਤੋ ਅਨਾਉਂਸ ਕਰ ਰਹੇ ਥੇ ਕਿ ਡੈਥ ਹੋ ਗਈ ਹੈ?
ਹਾਂ, ਪਰ ਨਾ ਨਹੀਂ ਸੀ ਪਤਾ ਉਹਦੇ ਕੋਲ ਆਈਡੀ ਕੋਈ ਨਹੀਂ ਸੀ।
ਆਈਡੀ ਕੋਈ ਨਹੀਂ ਸੀ
ਉਹਦੇ ਕੋਲ, ਆਈਡੀ ਕੋਈ ਨਹੀਂ ਸੀ। ਔਰ ਜੇ ਅਸੀਂ ਨਾ ਜਾਂਦੇ ਜਾਂ ਉਹਦੇ ਦੋਸਤ ਸਾਨੂੰ ਨਾ ਦੱਸਦੇ ਤਾਂ ਹੋ ਸਕਦਾ ਸੀਗਾ ਕਿ ਪੁਲਿਸ ਨੂੰ ਆਈਡੈਂਟੀਫਿਕੇਸ਼ਨ ਦੇ ਵਿੱਚ ਵੀ ਦਿੱਕਤ ਆਉਂਦੀ ਅਤੇ ਸਾਨੂੰ ਸਵੇਰ ਤੱਕ ਨਾ ਪਤਾ ਲੱਗਦਾ।
ਰਾਣਾ ਜੀ, ਤੁਸੀਂ ਬਲਕਿ ਇਹਨਾਂ ਦਿਨਾਂ ਦੇ ਵਿੱਚ ਹੀ ਬਹੁਤ ਸਾਰੇ ਯੰਗ ਬੱਚਿਆਂ ਦੀ ਡੈਥ ਹੋਈ ਹੈ, ਕਿਤੇ ਮੋਟਰਬਾਈਕ ਦਾ ਐਕਸੀਡੈਂਟ ਹੋਇਆ, ਕਿਤੇ ਗੱਡੀ ਦਾ ਐਕਸੀਡੈਂਟ ਹੋਇਆ, ਵਟ ਡੂ ਯੂ ਸੁਜੈਸਟ ਟੂ ਦਾ ਪੇਰੈਂਟਸ, ਕੀ ਕੀਤਾ ਜਾਏ ਕਿ
ਇਕੱਲਾ ਹੋਣੀ ਨਹੀਂ ਜੀ ਕੰਟਰੋਲ ਇਟ? ਤੁਹਾਨੂੰ ਯਾਦ ਹੋਣਾ ਕਿ ਮੈਂ ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਨਾ ਹਰ ਪ੍ਰੋਗਰਾਮ ਦੇ ਵਿੱਚ ਹੀ ਗੱਲ ਕਰ ਰਿਹਾ ਕਿ ਕਿਉਂਕਿ ਆਪਣੇ ਪੇਰੈਂਟਸ ਨੂੰ ਆਪਣੇ ਬੱਚੇ ਬਾਰੇ ਪਤਾ ਹੁੰਦਾ, ਕਿਉਂਕਿ ਬਹੁਤੀਆਂ ਚੀਜ਼ਾਂ ਬੱਚੇ ਨਹੀਂ ਦੱਸਦੇ, ਇਸ ਗੱਲ ਨਾਲ ਵੀ ਸਹਿਮਤ ਹਾਂ, ਪਰ ਆਪਣੇ ਬੱਚੇ ਦੇ ਸੁਭਾਅ, ਆਪਣੇ ਬੱਚੇ ਦੀਆਂ ਡਰਾਈਵਿੰਗ ਹੈਬਿਟਸ, ਆਪਣੇ ਬੱਚੇ ਦੀਆਂ ਆਦਤਾਂ ਬਹੁਤੇ ਮਾਪਿਆਂ ਨੂੰ ਪਤਾ ਹੁੰਦੀਆਂ ਨੇ। ਮੈਂ ਜ਼ਿਕਰ ਕਰਦਾ ਸੀ ਕਿ ਜਿਹੜੀਆਂ ਮਹਿੰਗੀਆਂ ਗੱਡੀਆਂ ਲੈ ਕੇ ਦਿੱਤੀਆਂ ਨੇ ਜਦੋਂ ਅਸੀਂ ਇੱਕ ਬੱਚੇ ਨੂੰ ਕਿਸੇ ਕਾਰ ਦੀ ਚਾਬੀ ਹੈਂਡਓਵਰ ਕਰਦੇ ਹਾਂ,
ਮਗਰ ਜੇ ਕੇ ਪਾਸ ਤੋਂ ਗਾੜੀ ਨਹੀਂ
ਲਈ ਜੀ, ਉਸ ਨੇ ਲਾਇਸੈਂਸ ਨਹੀਂ ਲਿਆ, ਸਿਰਫ ਇਸੇ ਕਰਕੇ ਉਹ ਕਹਿੰਦਾ ਜਦੋਂ ਮੈਂ ਕੰਫਰਟੇਬਲ ਫੀਲ ਕਰੂੰਗਾ ਉਦੋਂ ਲਾਇਸੈਂਸ ਲਾਊਂਗਾ। ਅਸੀਂ ਆਪਣੇ ਬੱਚੇ ਨੂੰ ਤਾਂ ਇਹ ਕਹਿ ਸਕਦੇ ਹਾਂ ਕਿ ਭਾਈ ਪਹਿਲੀ ਗੱਲ ਤਾਂ ਜਦੋਂ ਤੁਸੀਂ ਪੀ ਕੇ ਨਹੀਂ ਚਲਾਉਣੀ ਜਾਂ ਤੁਸੀਂ ਪੀਤੀ ਵਾਲੇ ਦੇ ਨਾਲ ਨਹੀਂ ਬਹਿਣਾ, ਪਰ ਉਹ ਬੱਚੇ ਜਿਹੜੇ ਨੇ,
ਜਿਹੜਾ ਬੱਚਾ ਡਰਾਈਵ ਕਰ ਰਿਹਾ ਸੀ ਉਹਦੀ ਉਮਰ ਵੀ 17-18 ਸਾਲ ਹੈ ਤੇ ਉਹਨੇ ਡਰਿੰਕ ਕੀਤਾ ਹੋਇਆ ਸੀ,
ਇਹ ਚੀਜ਼ ਸਮਝ ਨਹੀਂ ਆਉਂਦੀ। ਅਸਲ 'ਚ ਕੀ ਆ ਜੀ ਕਿ ਪਤਾ ਲੱਗਾ ਕਿ ਉਹਦਾ ਪਹਿਲਾਂ ਵੀ ਇੱਕ ਸਵੀਅਰ ਐਕਸੀਡੈਂਟ ਸੀ, ਉਹਦੇ ਵਿੱਚ ਵੀ ਕਿਉਂਕਿ ਜਦੋਂ ਅਸੀਂ ਮੈਮੋਰੀਅਲ 'ਤੇ ਉੱਥੇ ਖੜ੍ਹੇ ਸੀ ਅਤੇ ਇੱਕ ਔਰਤ ਗਰੇਵਾਲ ਸੀ ਉਹਦਾ ਲਾਸਟ ਨੇਮ, ਉਹ ਆ ਗਿਆ ਅਤੇ ਜੇ ਤੁਹਾਡਾ ਕੀ ਲੱਗਦਾ ਸੀ, ਮੈਂ ਕਿਹਾ ਮੇਰਾ ਭਤੀਜਾ ਸੀ, ਅਤੇ ਉਹਨੇ ਆਪਣੇ ਬੇਟੇ ਦੀ ਫੋਟੋ ਦਿਖਾਈ, ਉਹਦੀ ਇੰਟਸਟਾਈਨ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਈ ਸੀ, ਪਿੱਛੇ ਬੈਲਟ ਲੱਗੀ ਸੀ, ਉਸ ਐਕਸੀਡੈਂਟ ਦੇ ਵਿੱਚ ਵੀ ਇਹ ਬੱਚਾ ਇਨਵੋਲਵ ਸੀ,
ਉਸਨੇ ਵੀ ਇਹੀ ਡਰਾਈਵ ਕਰ ਰਿਹਾ ਸੀ,
ਪਤਾ ਨਹੀਂ ਇਹ ਡਰਾਈਵ, ਹਾਂ ਉਹ ਕਹਿੰਦੇ ਇਹਦੀ ਕਾਰ ਸੀ ਉਦੋਂ, ਸ਼ਾਇਦ ਜੈਟਾ ਕਾਰ ਸੀ, ਕਿਉਂਕਿ ਸਿਰਫ ਆਹ ਜਿਹੜੀਆਂ
ਜੀ ਮੈਂ ਇੱਥੇ,
ਫਿਰ ਉਸ ਤੋਂ ਬਾਅਦ ਜਿਹੜੀ ਹੁਣ ਵਾਲੀ ਕਾਰ ਸੀਗੀ BMW ਕਾਰ ਨੂੰ ਕਿੱਟ ਲੱਗੀ ਆ, ਸਪੋਰਟਸ ਮਫਲਰ ਵਗੈਰਾ ਪਏ ਨੇ।
ਰਾਣਾ ਸਾਹਿਬ ਮੈਂ ਆਪਕੀ ਬਾਤ ਕੋ ਕਾਟਨੇ ਕੇ ਲੀਏ ਮਾਜ਼ਰਤ, ਔਰ ਮੈਂ ਤਮਾਮ ਲੋਗੋਂ ਕੇ ਸਾਥ ਜ਼ਾਤੀ ਤੌਰ ਪੇ ਮੁਖਾਤਿਬ ਹੋਣਾ ਚਾਹਤੀ ਹੂੰ ਯਹਾਂ ਪੇ। ਕੈਨੇਡਾ ਅਲਹਮਦੁਲਿਲਾ ਇਟਸ ਅ ਲੈਂਡ ਆਫ ਓਪਰਚੁਨਿਟੀ, ਮਗਰ ਬਾਜ਼ ਔਕਾਤ ਹਮ ਯੇ ਸਮਝਤੇ ਹੈ ਕਿ ਯਹਾਂ ਪਰ ਲਿਵਿੰਗ ਐਜ਼ ਅ ਸਿੰਗਲ ਵੁਮੈਨ ਔਰ ਲਿਵਿੰਗ ਐਜ਼ ਅ ਸਿੰਗਲ ਮੈਨ ਯੂ ਕੈਨ ਹੈਵ ਦ ਸੇਮ ਥਿੰਗਸ, ਔਰ ਜਬ ਮੀਆਂ ਬੀਵੀ ਕੇ ਦਰਮਿਆਨ ਰਿਸ਼ਤੇ ਕੇ ਬਾਅਦ ਅਗਰ ਆਪਕੇ ਬੱਚੇ ਹੋ ਗਏ ਹੈ ਫਿਰ ਅਸੀਂ ਆਪਣੀ ਜ਼ਾਤ ਖਤਮ ਹੋ ਜਾਂਦੀ ਹੈ, ਵੀ ਹੈਵ ਟੂ ਲਿਵ ਟੂਗੈਦਰ, ਬਿਕੋਜ਼ ਇੱਕ ਬੱਚੇ ਨੂੰ ਰੇਜ਼ ਕਰਨ ਵਾਸਤੇ ਮਾਂ ਔਰ ਬਾਪ ਦੋਨਾਂ ਦੀ ਇਕੁਅਲ ਜ਼ਰੂਰਤ ਹੁੰਦੀ ਹੈ। ਦਿਸ ਇਜ਼ ਵੈਰੀ ਅਨਫੋਰਚੁਨੇਟ, ਹਿਸ ਫਾਦਰ ਦ ਚਾਈਲਡ ਵਾਜ ਰੇਜ਼ਡ ਬਾਏ ਦ ਮਦਰ, ਔਰ ਮਾਂ ਤੋਂ ਬਿਲਕੁਲ ਹੀ ਬੇਬਸ ਹੋ ਜਾਤੀ ਹੈ, ਔਰ ਲੜਕੇ ਤੋਂ ਵੈਸੇ ਹੀ ਮਾਂ ਕੋ ਬੇਬਸ ਕਰ ਦਿਆ ਕਰਤੇ ਹੋਤੇ ਹੈ। ਯਹਾਂ ਪੇ ਮੈਂ ਤਮਾਮ ਆਦਮੀਓਂ ਕੀ ਰਿਸਪਾਂਸਿਬਿਲਿਟੀ ਕਹਿਤੀ ਹੂੰ ਕਿ ਅਗਰ ਆਪ ਫਾਦਰਸ ਹੈਂ, ਇਫ ਯੂ ਹੈਵ ਚਿਲਡਰਨ, ਦੈਨ ਆਪਣੀ ਜ਼ਾਤ ਕੋ ਮਾਰ ਕੇ ਆਪ ਆਪਣੇ ਬੱਚੇ ਕੋ ਰੇਜ਼ ਕਰਨੇ ਕੇ ਲੀਏ ਯੂ ਹੈਵ ਟੂ ਪੇ ਦ ਪ੍ਰਾਈਸ, ਯੂ ਹੈਵ ਟੂ ਲਿਵ ਯੋਰ ਲਾਈਫ ਫੋਰ ਯੋਰ ਕਿਡਸ, ਦੈਟਸ ਵਾਟ ਆਈ ਵੁੱਡ ਸੇ।
ਸਾਡੇ ਦਰਅਸਲ ਆਪਣੇ ਜਿਹੜੇ ਚਾਹੇ ਪਾਕਿਸਤਾਨੀ ਜਾਂ ਫਿਰ ਭਾਰਤੀ ਸੱਭਿਆਚਾਰ ਦੇ ਮੁਤਾਬਕ ਜਿਹੜੇ ਆਪਾਂ ਪੰਜਾਬੀ, ਆਪਾਂ ਇਹੀ ਸੋਚਦੇ ਹਾਂ ਬਹੁਤੀ ਵਾਰੀ, ਜਿਹੜੇ ਭਾਵੇਂ ਮੀਆਂ ਬੀਵੀ ਦੇ ਵਿਚਾਰ ਨਾ ਵੀ ਮਿਲਦੇ ਹੋਣ, ਪਰ ਬੱਚਿਆਂ ਦਾ ਕਰਕੇ ਅਸੀਂ ਸਾਰੀ ਉਮਰ ਜਿਹੜੇ ਆ ਇੱਕ ਦੂਜੇ ਨਾਲ ਲਗਾ ਦਿੰਦੇ, ਨੱਥੇ ਰਹਿੰਦੇ।
ਐਗਜੈਕਟਲੀ,
ਸੋ ਮੇਨਲੀ ਅਸੀਂ ਵੈਸੇ ਵੀ ਡਿਸਕਸ ਕਰਦੇ ਸੀ ਕਿ ਬੱਚਿਆਂ ਨੂੰ ਜਿਹੜੀਆਂ ਐਡੀਆਂ ਮਹਿੰਗੀਆਂ ਕਾਰਾਂ ਜਿਹੜੀਆਂ ਨੇ ਉਹ ਹੈਂਡ ਓਵਰ ਕੀਤੀਆਂ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ, ਜਾਂ ਫਿਰ ਆਪਣੇ ਬੱਚੇ ਦੀਆਂ ਹੈਬਿਟਸ, ਜੇ ਸਪੋਜ਼ ਬੱਚੇ ਦਾ ਕਿਤੇ ਐਕਸੀਡੈਂਟ ਹੋ ਗਿਆ ਸਾਨੂੰ ਉਹ ਸਮਝ ਲੈਣਾ ਚਾਹੀਦਾ, ਰੋਕ ਲੈਣਾ ਚਾਹੀਦਾ, ਜਾਂ ਫਿਰ ਸਾਡਾ ਸਪੋਜ਼ ਜੇ ਬੱਚੇ ਦੇ ਉੱਪਰ ਕੰਟਰੋਲ ਹੀ ਨਹੀਂ, ਹਾਂਜੀ, ਸੋ ਉਹਦੇ ਲਈ ਰਿਸਪੋਂਸੀਬਲ ਫਿਰ ਅਸੀਂ ਹਾਂ।
Parents are responsible, equally responsible.
Exactly.
Or these are the problems agar bacche ko raise karne mein. And I, you know what I go through? Meri to chahte hue nahi, meri to Allah ki taraf se camera aaya. Alhamdulillah, maine sakhti ke saath jaise kaise bhi I passed through. Magar main ye kehti hoon ke maa aur baap ka dono ki agar zindagi hai to you can raise your kids in the best possible fashion, kyunki ہماری زندگی صرف ایک بار ملی ہے, وہ ایکلیس تھا نا, ایکلیس یہ ٹرائیوس کی جو وار تھی, ایکلیس کی ماں نے یہ کہا تھا کہ دنیا میں بے شمار لوگ جیتے ہیں اور جی کے چلے جاتے ہیں, زندگی ایک بار ملتی ہے, یو ہیو ٹو چوائسیز, یا تو لیو لائک این آرڈینری مین اینڈ فنش یور لائف, اور ڈو سم تھنگ سو گڈ کہ ساری زندگی تمہاری دنیا اس چیز کا بینی تمہاری موجودگی کا جو فار دا ٹائم بینگ تھی اس کا فائدہ لے سکے. رانا جی کوئکلی آئی نیڈ این ایڈوائز فار دا پیرنٹس. دیر آر ٹائمس کہ ہم دوسرے کی غلطی سے دوسرے کے ایکسپیرینس سے سیکھتے ہیں کہ بس
اصل چیز یہ ہے کہ بچے خود بھی بہت جڑے نے. میں اتھوں ادھر ایک چنگی گل دا میں اگے پروگرام چ ذکر کر کے ہٹیا کہ جدن فیونرل سی نا ایک ہزار دے قریب بچے نے جے پرتاپ دی فوٹو والی ہڈی چ پائیاں سن. انہوں کی بھاوکتا سمجھ آتی سی. اس تو بعد بہت سارے بچوں نے پکے ٹیٹو بنوائے نے جی جے پرتاپ لکھوا کے. چلو وہ پانچ سات اٹھ دس ہو گئے. اصل چ کیا کہ جے تو گیا ہوں بچے جڑے نے جی اپنے بچے دے نال بہ کے گل کرو انہوں نو. کیونکہ جدوں اسی ایموشنل ہوں ساڈا سوچن ڈھنگ ہور ہوں. جدوں بچے نو یہ لگے کہ ساڈے ماپیاں نے تو کام ہی بولنا ادوں وہ سنتے نہیں. اج بچے بھی ایموشنل نے. جے دی موت نے انہوں نے پربھاوت کیا. اج اپنے بچے نال گل کرو کہ پت سپیڈنگ نہیں کرنی تیز نہیں چلاونی. جے بچہ کسی فرینڈ دے نال کتے گیا گیارہ بارہ ایک وج گیا اس نو کوشش کرو بھائی نہیں تو میں چک جانا. جی نہیں تسی چک سکتے بچے کو کہو کہ تھی ہے گا اتھے سو جا سویرے آ جی.
بہت شکریہ رانا جی. میں آپ کے ساتھ چھوٹا سا ایک واقعہ شیئر کرتی ہوں. آئی نو وی ہیو اے شارٹیج آف ٹائم دیز ڈیز. میں نے آپ سے ہمیشہ کہا کہ میرے فون میں ایک ایپ ہے آپ آئی کین شو یو. دس از نون ایز لائف 360 کے نام سے یہ ایپ ہے. میرا بیٹا واز اے بورڈنگ اسٹوڈنٹ فرام گریڈ 8 ٹل گریڈ 12. تو واٹ لائف 360 پہ ہی واچز می کہ واٹ ماما ڈز ویئر از ماما اینڈ ماما واچز ہم. آپ کو اگر قربانی دینی پڑتی ہے دس از آلویز ٹو وے. اگر میں چاہوں گی کہ میرا ایجنڈا ہڈن رہے اور بچے کا مجھے پتا ہو اٹ ڈزنٹ ورک دس وے. آئی ریمبر ون ڈے آئی ہی گاٹ پرمیشن فرام می. اٹ واز سیٹرڈے. ان کے اسکول کی اسٹرکٹ لا تھا کہ 11 o'clock آن سنڈے دے ہیڈ ٹو بی ان دا پریمسز. اس کے بعد نہیں باہر نکل سکتے تھے. 10 o'clock کے قریب اس نے مجھ سے پرمیشن لی کہ ماما مائی فرینڈ از دیئر تو وی آر آل گوئنگ. آئی سیڈ اوکے گو ہیڈ. 5 o'clock سے لے کے 10:30 میں نے دیکھا تو یہ مجھے وہیں نظر آ رہا تھا اٹ ہز فرینڈز ہوم نا. سو آئی کالڈ ہم. ہی سیڈ او یو وی آر ٹوگیدر. اس کے بعد اس نے میرا فون لینے سے انکار کر دیا. آئی اسٹارٹیڈ واچنگ اینڈ یو نو واٹ میں نے اس کو دیکھنا شروع کیا کہ ہی سیڈ اوکے وی آر لیونگ بٹ آئی واز واچنگ ہم کہ ویئر از ہی. سو میں نے اپنی گاڑی پکڑی اینڈ آئی وینٹ ٹو ڈاؤن ٹاؤن اینڈ آئی واز واچنگ ہم. یہ بھی واچ کر رہا تھا کہ ماما آپ گاڑی چلاتی ہوئی میرے اسکول کی طرف جا رہی ہے. تو میرے بیٹے نے کیا کیا کہ ایک جگہ آ کے نا اسکول کے پاس ایونیو روڈ پہ اپر کینیڈا کے جسٹ نارتھ میں آ کے اس کا فون بند ہو گیا. خیر آئی وینٹ ٹو. مجھے تو ڈر نہیں لگتا بیکاز زندگی میں چیزوں کو چھپاؤں میں کس سے, دنیا سے چھپاؤں. سو آئی وینٹ ٹو ہز بورڈنگ ہاؤس اینڈ آئی سیڈ آئی ناکڈ ایٹ دی ڈور. آئی سیڈ ویئر از محمد علی. انہوں نے کہا اس کا جو وہاں کا ڈین تھا مسٹر میک برائڈ ونڈرفل مین. ہی سیڈ ہی واز ہیئر. ہی از ہیئر. آئی سیڈ اوکے ہی از ہیئر برنگ ہم آؤٹ. انہوں نے اس کے بلیئرڈ روم میں دیکھا, گیمز روم میں دیکھا جہاں یہ چیس کھیلی جاتی ہے وہاں دیکھا تو محمد علی. ہی سیڈ ہی واز ہیئر. ہی از ہیئر. آئی سیڈ نو ہی از ناٹ ہیئر. تو بیکاز مائی مائنڈ ڈزنٹ ہیو ہی از مائی سن اینڈ اگر کچھ ہوتا ہے تو اٹس می ہو ول پے دا پرائز. آئی سیڈ یو نو واٹ آئی واز فالوئنگ ہم فرام دس ٹائم دس ٹائم. ہی واز ٹریولنگ آن دس روڈ. اتنے بجے آ کے 11:10 پہ آ کے اس جگہ پہ آ کے اس کا فون جو ہے نا وہ 360 نے کام کرنا. خیر وہ مسٹر بیک برائٹ ہی اسٹارٹیڈ واکنگ اراؤنڈ. تھوڑی دیر کے بعد جناب وہ گئے اور انہوں نے بچے کو, بچے نے کیا کیا آ کے پیچھے کے دروازے سے نیچے بلیئرڈ روم میں چلا گیا. تو مسٹر بیک برائٹ ہولڈ ہم اینڈ ہی براٹ ہم ٹو می. جب میں وہاں سے نکل گئی تو مسٹر بیک برائٹ میرے بیٹے کو کہتے ہیں یور موم سنفس یو لائک اے ڈاگ اینڈ یو نو واٹ شی چیز یو لائک ایز یو آر این اینیمل. ہی سیڈ یو نو واٹ ڈزنٹ. یہاں پہ بچے کی تربیت تھی. میرا بچہ یہ بھی کہہ سکتا تھا یس آئی ایم اوفینڈیڈ تو آئی کوڈ بی ان ٹربل. بٹ یو نو واٹ ہی سیڈ. ہی سیڈ دیٹس گڈ. شی از ڈوئنگ اٹ فار مائی مائی بینیفٹ. شی ٹریسز می اینڈ آئی ٹریسز ہر. آئی ٹریس ہر. یعنی میں اگر وہ مینوں ٹریس کر دی ہے لائک این اینیمل تو میں انہوں ٹریس کرنا ہے. دس از آر فیملی.
بہت بچے سمجھتے نہیں اس ٹنگ دے نال. اصل چ کیا کہ جدوں آپا اس عمر چ سی نا ساڈا سوچن ٹنگ وی ہور ہوندا سی. شاید جنریشن گیپ ہے. اسی بچوں کے نال بہت ہی ویری فرینڈلی نہیں ہوں. ਬੱਚਿਆਂ ਨਾਲ ਫਰੈਂਡਲੀ ਹੋਣਾ ਚਾਹੀਦਾ।
ਐਗਜ਼ੈਕਟਲੀ ਐਗਜ਼ੈਕਟਲੀ,
ਉਹਨਾਂ ਦਾ ਟੋਟਲੀ ਕਲਚਰ ਸਾਡੇ ਨਾਲੋਂ ਵੱਖਰਾ, ਰਹਿਣ ਸਹਿਣ ਵੱਖਰਾ, ਉਹਨਾਂ ਦਾ ਸੋਚਣ ਢੰਗ ਵੱਖਰਾ,
ਟੈਕਨੋਲੋਜੀ ਇਜ਼ ਟੂ ਐਬਸੋਲੂਟਲੀ ਡਿਫਰੈਂਟ।
ਐਗਜ਼ੈਕਟਲੀ, ਇਹ ਤਾਂ ਈਵਨ ਦੋ ਜੇ ਘਰ ਦੇ ਵਿੱਚ ਤਿੰਨ ਬੱਚੇ ਚਾਰ ਬੱਚੇ ਨੇ ਨਾ, ਮੈਂ ਸੰਡੇ ਨੂੰ ਇਹਨਾਂ ਨੇ ਜੈਪ੍ਰਤਾਪ, ਅਰਜਨ ਅਤੇ ਕਰਨ ਅਤੇ ਬੇਟੀ ਮੇਰੇ, ਇਹਨਾਂ ਨੇ ਜਾਣਾ ਸੀਗਾ ਜੀ ਬੋਸਟਨ ਪੀਜ਼ਾ। ਸਾਨੂੰ ਕਿਸੇ ਨੂੰ ਪਤਾ ਨਹੀਂ, ਕਿਉਂਕਿ ਇਹਨੇ ਆਪਸ ਵਿੱਚ ਗੱਲ ਹੀ ਨਹੀਂ ਕਰਨੀ, ਤੁਸੀਂ ਗੱਲ ਕਰੋਗੇ ਅਤੇ ਫਿਰ ਹੀ ਕੰਨ 'ਚ ਪਏਗਾ ਨਾ ਵੀ ਇਹਨਾਂ ਦਾ ਪ੍ਰੋਗਰਾਮ ਕੀ ਆ। ਚਾਰੇ ਜਣੇ ਇੱਕ ਦੂਜੇ ਨਾਲ ਟੈਕਸਟ ਕਰਕੇ ਅਤੇ ਆਪੋ ਆਪਣੇ ਰੂਮਸ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ ਜੀ, ਕਿੱਧਰ ਚੱਲੀਆਂ ਫੋ ਜਾਂ, ਅਸੀਂ ਬੋਸਟਨ ਪੀਜ਼ਾ ਚੱਲੇ ਹਾਂ ਜੀ। ਸੋ ਇਹ ਹਾਂਜੀ, ਅਸੀਂ ਬੱਚੇ ਨੂੰ ਸਪਾਈ ਨਹੀਂ ਕਰ ਸਕਦੇ, ਪਰ ਹਾਂ ਅਸੀਂ ਬੱਚੇ ਦੇ ਨਾਲ ਇੰਨਾ ਕੁ ਆਪਣੇ ਆਪ ਨੂੰ ਓਪਨ ਕਰ ਲਈਏ ਕਿ ਬੱਚੇ ਤੁਹਾਡੇ ਕੋਲ ਗੱਲ ਕਰਕੇ ਜਿਹੜਾ ਉਹ ਸੁਖਦ ਮਹਿਸੂਸ ਕਰਨ, ਕੌਨਫੀਡੈਂਟ ਮਹਿਸੂਸ ਕਰਨ।
ਬਹੁਤ ਸ਼ੁਕਰੀਆ ਰਾਣਾ ਜੀ ਨੇ, ਬਹੁਤ ਪਿਆਰੀ ਹਮੇ ਟਿਪ ਦੀ ਕਿ ਵੀ ਸ਼ੁਡ ਟਾਕ ਟੂ ਆਰ ਕਿਡਜ਼। ਰਾਣਾ ਜੀ ਥੈਂਕ ਯੂ ਵੈਰੀ ਮਚ, ਹਮ ਮੁਕੰਮਲ ਤੌਰ ਪੇ ਆਪਕੇ ਸਾਥ ਸ਼ਾਮਿਲ ਹੈ। ਆਈ ਕੈਨ ਫੀਲ ਦ ਪੇਨ ਆਫ ਵਟ ਦ ਫੈਮਿਲੀ ਗੋਜ਼ ਥਰੂ। ਯੇ ਰਿਸ਼ਤੇ ਚਲੇ ਜਾਤੇ ਹੈ ਮਗਰ ਯੇ ਯਾਦੇ ਕਭੀ ਵੀ ਨਹੀਂ ਜਾਇਆ ਜਾਤੀ। ਵੀ ਲਰਨ ਟੂ ਲਿਵ, ਵੀ ਲਰਨ ਟੂ ਲਿਵ। ਰਾਣਾ ਜੀ ਥੈਂਕ ਯੂ,
ਥੈਂਕ ਯੂ।
ਇੱਕ ਮੁਲਾਕਾਤ ਕੀ ਤਰਫ ਲੈ ਕੇ ਬੈਠਤੀ ਹੂੰ ਅੰਜੁਮ ਕੁਰੈਸ਼ੀ ਹਮਾਰੇ ਸਾਥ ਹੋਂਗੀ, ਮਗਰ ਉਸਸੇ ਪਹਿਲੇ ਕੁਇਕਲੀ ਦੋ ਇੱਕ ਸਪੌਂਸਰਸ ਕਾ ਪੈਗਾਮ ਦੂੰ। ਮੈਗਾ ਮਨੀ ਐਕਸਚੇਂਜ ਕੇ ਜ਼ਰੀਏ ਅਗਰ ਆਪ ਰਕਮ ਭਿਜਵਾਤੇ ਹੈਂ, ਆਜ ਡਾਲਰ ਗ੍ਰੇਟ 17 ਰੁਪੀਜ਼ ਐਂਡ 50 ਪੈਸਾਸ, 17 ਰੁਪਈਏ 50 ਪੈਸੇ, 17 ਰੁਪਏ 50 ਪੈਸੇ ਇੱਕ। ਮੈਗਾ ਮਨੀ ਐਕਸਚੇਂਜ ਆਜ ਓਪਨ ਹੈ, ਆਪ ਰਕਮ 6 ਵਜੇ ਤੱਕ ਪਹੁੰਚਾ ਸਕਤੇ ਹੈ। ਮੈਗਾ ਮਨੀ ਐਕਸਚੇਂਜ ਕਨਵੀਨੀਅੰਟਲੀ ਲੋਕੇਟਡ ਹੈ, ਸ਼ਬਾਹਤ ਸਾਹਿਬ, ਮਿਸਿਸ ਸ਼ਬਾਹਤ ਆਪਕੋ ਮਿਲੇਂਗੇ। ਮੈਗਾ ਮਨੀ ਐਕਸਚੇਂਜ ਕਾ ਨੰਬਰ 9052794749474754। ہمارے آج کے پروگرام کو ڈین بارنبک نے بھی تعاون دیا۔ ڈین بارنبک جو ہیں یہ ڈیٹ کنسولیڈیشن، یعنی اگر آپ قرض کے بوجھ کے تلے دب گئے تو ڈین بارنبک کین ہیلپ یو۔ ڈین بارنبک جو ہیں وہ کہتے ہیں کہ انفارمل ڈیٹ سیٹلمنٹ کے لیے لیسٹ ایکسپینسو، اگر آپ قرض کے بوجھ کے تلے ہیں، کریڈیٹرز کی کالز آپ کو تنگ کرتی ہیں، تو ڈین بارنبک کے نام کو یاد رکھیے گا، آپ کی پیمنٹس کو چھوٹا کر دیں گے اور آپ کے ڈیٹ کو کنسالیڈیٹ بھی کر سکتے ہیں۔ ڈین بانبی کا نمبر 416-647-702-5150-702-5150-702-5150۔ ہمارے آج کے پروگرام کو بلائنڈز نے بھی تعاون دیا ہے۔ جان کا نمبر نوٹ کرنے، اگر آپ اپنے گھر میں بلائنڈ لگانا چاہتے ہیں، جان کا نمبر 416-803-1013۔ ابھی ایکسیڈنٹ کی بات ہو رہی تھی، اور آف کورس جیسے کوئی ماں باپ نہیں چاہتے کہ میرے بچے کا ایکسیڈنٹ ہو، بلکہ رانا سدھو کے ریفرنس سے ہی پتہ چلا ہماری اپنی کمیونٹی کے ایک اور ایکسیڈنٹ فیملی کا ہوا۔ کیا تھا کہ موٹر سائیکل پہ بچے جا رہے تھے، دو بچے آگے تھے، ایک بچہ پیچھے تھا، موٹر سائیکل کی سپیڈ بہت زیادہ تھی، آؤٹ آف کنٹرول گیا موٹر سائیکل، جا کے درخت کے ساتھ ٹکرایا، اگلے دو بچے تو گر گئے، جو پیچھے بیٹھا ہوا تھا اس کا سر جا کے درخت کے بیچ میں لگا، اور ہیڈ انجری کی وجہ سے اس بچے کی ڈیتھ ہو گئی۔ پاکستانی فیملی کا چشم و چراغ، ابھی جے کیا ذکر ہوا ہے، ایکسیڈنٹس پوچھ کے نہیں آیا کرتے ہوتے۔ انجم قریشی کے نمبر کو آئی وش یو آل دا بیسٹ، اللہ نہ کرے کبھی آپ کو کسی ایسی پرابلم کا سامنا کرنا پڑے، بٹ ونس وی آر آن دا روڈ آل ایکسیڈنٹس آر آن دا روڈ۔ انجم قریشی کا نمبر 416-5700-1575-700-1577۔ کیپ دس نمبر ہینڈی ان یور کارز۔ انجم قریشی ہم آپ کو خوش آمدید کہتے ہیں، السلام علیکم۔
وعلیکم السلام، اور بہت بہت شکریہ آپ کا کہ آپ ہمیشہ یہ موقع دیتے ہیں کہ ہم لوگوں کو اویئرنیس دیں۔ میں آپ کو ایک بات بتانا چاہتی ہوں یہاں پر، کہ لوگ جو ہے وہ چھوٹی چھوٹی غلطیاں کرتے ہیں جو بعد میں کبھی بہت بڑی پریشانی بن جاتی ہیں، کیونکہ آسا جب آپ روڈ پہ ہوتے ہیں تو آپ کو کچھ نہیں پتا کہ ایکسیڈنٹ آپ کی غلطی سے ہونا ہے، کسی کی غلطی سے ہونا ہے، ویدر کنڈیشن میں ہونا ہے، یو نیور نو۔ تو ہمیشہ جو آپ کے بس میں جو باتیں ہیں نا وہ ضرور کی گئے۔ تو لوگ کیا کرتے ہیں کہ وہ یہ دیکھتے ہیں کہ اگر مالٹن کی جو ہے انشورنس کم ہے تو وہ کیا کرتے ہیں کہ مالٹن کی انشورنس کروا لی، یا کسی نے کہا کہ بھائی آپ کو پن سلپ مل جائے گی اور آپ جو ہے وہ پن سلپ لے لو، لیکن جو ہے وہ انشورنس وغیرہ کچھ بھی نہیں ہوگی، بس پولیس وغیرہ پکڑے گا تو یہ سیفٹی ہے، تو وہ پن سلپ آپ دکھا سکتے ہو۔ تو لوگ اس قسم کی حرکتیں کر لیتے ہیں، اور پھر جب کبھی ایکسیڈنٹ ہوتا ہے تو اتنی سیریس صورت حال پیدا ہو جاتی ہے کہ میں آپ کو بتا نہیں سکتی۔ ابھی کسی کا ایکسیڈنٹ ہوا، انہوں نے مجھے باقاعدہ پن سلپ دے کے دی ہے، تو پھر والد کا اور بیٹے کا ہوا تھا، تو پھر بیٹے نے بتایا کہ نہیں یہ تو میں نے کسی سے لی تھی، اس نے مجھے کہا تھا کہ سال کے مجھے $1000 دے دینا، اور کوئی تمہیں پولیس والا نہیں پکڑ سکتا، کچھ نہیں ہو سکتا، یہ بالکل جینوئن چیز ہے، لیکن اس پہ کوریج تمہاری کوئی نہیں ہے۔ अब जब एक्सीडेंट हुआ तो वालिद की तीन जगह से टांग टूटी है, बेटे को हेड इंजरी आई है और उनकी कोई इंश्योरेंस है ही नहीं क्योंकि वो पेंशन किसी ने दे दी थी और वो रख ली थी। या बाज लोग क्या करते हैं कि अपना एड्रेस चेंज करवा देते हैं कि हमारी इंश्योरेंस कम हो जाएगी। अगर आप ऐसी हरकतें करते हैं और अगर आप अपने महीने की $40-50 बचाने के खातिर ऐसा करते हैं और जब कार एक्सीडेंट होता है तो इंश्योरेंस कंपनी को राइट अवे पता चल जाता है कि ये फेक एक्सीडेंट था क्योंकि आपके बैंक की स्टेटमेंट वहां की होती है। सेकंड थिंग ये होता है कि आपका स्कूल वहां होता है, आप काम करीब में कर रहे होते हैं, आपका डॉक्टर होता है, तो वो सारी चीजों से उनको पता चल जाता है कि ये एक्सीडेंट फेक था या नहीं था, ये एड्रेस सही था या नहीं था। रहते आप कहीं और हैं, लॉन में रहते हैं, आपने एड्रेस डाला है ओशवा का, सब कुछ उनको पता चल जाता है। फिर उस वक्त वो जो है फ्रॉड के समरे में आ जाता है कि आपको फाइन लगता है या आपने जितने अरसे से इंश्योरेंस नहीं ली होती है तो वो उसको हायर करके पिछली पूरी इंश्योरेंस आपसे लेते हैं। तो ऐसी हरकत मत कीजिए जिसमें आपको कम से कम कोई रिस्क उठाना पड़े। अपनी तरफ से सब कुछ सही रखिए, दुआएं खैर पढ़ के निकले, अपनी तरफ से अल्लाह ताला से हमेशा अच्छी उम्मीद रखें। बाकी अगर जो कुछ होता है तो हम कहते हैं कि ये हादसा है और हमेशा हादसे से निपटने के लिए आप हमारा नंबर अपने पास रखें 416-570-0157 क्योंकि कार एक्सीडेंट में राय लेना आपका हक है ताकि आपको सही पता चल सके कि आपको क्या करना चाहिए। और हमारे पास बेहतरीन टीम मौजूद है लॉयर की जो आपकी भरपूर मदद करते हैं। 416-570-0157
आपने आज बड़ी कमाल की बात कही एंड दिस इज वेरी कॉमन, आई हैव सीन इट। आपने तो बात कही ना कि रहना ब्रैम्पटन में और एड्रेस आपने ओशवा का दिया हुआ है। आई हैव सीन इवन पीपल कि वो अगर वो ब्रैम्पटन में रहते हैं तो एड्रेस किसी और प्रोविंस का होता है। इन केस ऑफ एक्सीडेंट, चाहे गलती इनकी है या कहीं पीछे से किसी ने टक्कर मार दी, तो इंश्योरेंस कंपनियां, सपोज इफ किसी शख्स ने अपना गलत एड्रेस दिया हुआ है टू लोएस्ट प्राइस में इंश्योरेंस देने के लिए, तो इसकी क्या पेनल्टी है? क्या इंश्योरेंस, हाउ डू दे फाइंड इट?
देखिए जहां तक फाइन करने का ताल्लुक है ना, फर्स्ट चीज है कि अगर किसी ने किसी और प्रोविंस के लिए भी इंश्योरेंस और उसका यहाँ एक्सीडेंट हो जाता है तो सबसे पहला तो क्वेश्चन होता है कि तुम यहाँ क्यों थे? जी चलो जी मैं यहाँ घूमने आया, बताया यहाँ आया, बता अच्छा कब गए थे तुम यहाँ पर? फिर वो सबसे पहले फैमिली डॉक्टर चेक करते हैं कि आपका फैमिली डॉक्टर कहाँ का है, आपने डॉक्टर विजिट कहाँ किए हैं। आप अपनी बैंक, सबसे पहली चीज वो मांगते हैं कि अपनी बैंक स्टेटमेंट दिखा पिछले 40 दिन की। तो जो शख्स जहाँ रहता होगा ना वहीं से वो बैंक स्टेटमेंट करेगा, अपना सारा सब कुछ वो वहां से करेगा। और इंश्योरेंस कंपनियां जो फाइंड आउट करने पे आए ना आरफा, उनको मिनट नहीं लगता पता करने के लिए कि क्या है। फिर दूसरी बात ये कि जो आपने पेनल्टी की बात की वो ये कि फर्ज करें कि अगर मेरी इंश्योरेंस मैंने 2 साल पहले ली थी और मैंने ये बता के लिया था कि मैं फलानी जगह पे रहती हूँ और मैं वहां नहीं रहती, तो आपको प्रूफ ऑफ एड्रेस पे दिखाना पड़ता है कि मैं यहाँ पर हूँ, मेरी मेल आती है। चलो जी मेल तो आप किसी भी एड्रेस पे मंगा सकते हैं। आपका स्कूल कहाँ है, आपके बच्चों का स्कूल कहाँ है, आपका आप कौन से डॉक्टर के पास जाते हैं, बैंक आप कौन सा इस्तेमाल करते हैं, आपकी जॉब कहाँ है। अब जाहिर ऐसा तो मुमकिन नहीं ना कि कोई ओटवा में रहता और वो टोरंटो में रहता और वो दिखाए कि वहाँ की जॉब है, तो वो सारी चीजों से पकड़ लेते हैं। तो फिर जिस दिन आपने इंश्योरेंस ली होती है और जिस दिन आप उस एड्रेस पे नहीं होते और अगर वहां का इंश्योरेंस अगर $300 है और जहां आप पे कर रहे हो $90 है, तो आपको वो पूरा डिफरेंस देना पड़ता है। इसके बावजूद भी आप फ्रॉड के जमरे में आते हो। अब इंश्योरेंस कंपनी की मर्जी है कि वो आपको अपने साथ रखे या ना रखे। और फिर खुदा ना करे अगर हादसे के बाद ये सारी बातें सामने आई हैं तो आप किसी भी बेनिफिट के लिए एंटाइटल नहीं हो, इवन दो आपकी जो गाड़ी का एक्सीडेंट हुआ है, जो गाड़ी का लॉस है वो भी आपको नहीं मिलता। और ये मैं कहती हूँ अपने, जैसे ये साजो आवाज इतना मशहूर प्रोग्राम है, तो मैं कहती हूँ कि हमारा काम है कि एक तो जाहिर है कि हम अपने बिजनेस के लिए एक एडवर्टीजमेंट कर रहे हैं और एक हमारा काम है कि आपको अवेयरनेस देना, आपको बताना कि छोटी छोटी गलतियां कहाँ जाकर किस तरीके से बड़ी होती हैं। तो खुदारा इन चीजों को समझिए, ये अवेयरनेस है, ये कम्युनिटी अवेयरनेस है, आपकी अपनी जबान में दी जा रही है, तो ये प्रॉब्लम भी नहीं कि आप समझ नहीं पाए थे। ये बातें हमारे आपसे करना बहुत ज्यादा जरूरी होता है ताकि आपको पता चल सके कि एक्सीडेंट होने के बाद ये कितनी सीरियस चीजें हो जाती हैं। इंशाल्लाह जिंदगी रही तो इसी तरीके से बहुत ही काम की बातें लेकर हाजिर होती रहूंगी। अपना ख्याल रखिएगा, अल्लाह हाफिज।
बहुत शुक्रिया अंजुम कुरैशी का नंबर 416-570-0157 एक और मुलाकात से पहले चंद एक इंपॉर्टेंट न्यूज। वज़ीर-ए-आज़म इमरान खान का हजारा मोटरवे हवेलियां मानसरा सेक्शन की इफ्तिताही तकरीब से खिताब। उन्होंने कहा हारना भी आता है, जीतना भी आता है और हारने के बाद उठ के खड़ा होना भी आता है। यकीनन इस खबर की तफसील की तरफ मैं आपको ज़रूर लेके चलूंगी। एक और चीज़ जिसको हम आज आई डोंट नो टाइम होता है कि नहीं आता, एम के एम के बानी अल्ताफ हुसैन ने कब कब इंडिया के वज़ीर-ए-आज़म नरेंद्र मोदी से मदद की अपील की, अगर हुआ तो हम यकीनन भी आपके साथ शेयर करेंगे। معذرت کی خواستگار ہوں. ایک اور خبر ہے کہ بھارت پرم کی فوج کو کالا پانی سے ہٹائے, اپنی زمین کا ایک انچ بھی کسی کے قبضے میں نہیں رہنے دیں گے. نیپال کے وزیر اعظم کی نے انڈیا کو یہ کہا ہے, اور انڈیا نے ایک نقشہ جو بنایا, اس نقشے میں جو نیپال ہے اس نے اس نقشے کو یکسر مسترد کرتے ہوئے کہا ہے کہ بھارت جو ہے وہ نیپال سے اپنی فوجیں جو ہے وہ نکال لے. لیکن اس خبر کی تفصیل کی طرف بھی ہم آگے جا کے آپ کو لے کر کے چلیں گے. ایک اور چیز جو میں آپ کے ساتھ شیئر کرنا چاہتی ہوں, کیٹی پیری وہ دو رور, ان کا گانا ایک بہت خوبصورت ہے کیٹی پیری کا. ہلری کلنٹن کو بڑا سپورٹ کیا تھا کیٹی پیری نے. کیٹی پیری نے دس از دا سیکنڈ ٹائم شی ڈیڈ پرفارمنس ان انڈیا. اس دفعہ بامبے میں انہوں نے ایک اور انگلینڈ کی ایک سنگر ہے ان کے ساتھ اپنی پرفارمنس کی ہے. ظاہر ہے اٹ واز 16th of November کو یہ پرفارمنس ہوئی ہے. اٹ وینٹ سو گڈ, اور انڈیا کے تمام جو بالی ووڈ تھا وہ وہاں پر موجود تھا. اینڈ ایوری بڈی وانٹیڈ ٹو ہیو ٹیک پکچر. مگر ایک چیز کا جس کا مجھے افسوس ہوا ہے وہ یہ ہے کہ یہ بڑے بڑے ستارے جب یہ جاتے ہیں, ہم تو بلکہ پاکستان انڈیا کے بارے میں یہ کہتے ہیں کہ قوانین کی پاسداری کرنا چاہیے, مگر ان ممالک میں آپ امیجن کیجئے گا کہ آپ ایئرپورٹ پہ جاتے ہیں, پاسپورٹ کا دکھانا یا وہ ایک پروٹوکولز ہیں جو آپ کو پوری کرتے ہوئے جانا پڑتی ہے. اٹس ویری سیڈ کہ ان ممالک کے فنکار جب پرفارم کرنے کے لیے انڈیا میں آئے تو کیٹی پیری سے جب انڈیا کے ایئرپورٹ پہ ان کا پاسپورٹ مانگا گیا تو انہوں نے اپنا پاسپورٹ دکھانے سے انکار کیا. کین یو بلیو اٹ, دس از ویری اسٹرینج. مگر وہی بات ہے کہ شاید ہمارے آپ کے رویے نے ان ممالک میں یہ شکر ان کو یقین دلا دیا کہ شاید ہمارے ممالک میں قانون کی پاسداری کوئی اتنی ضروری نہیں ہے. ون تھنگ اندر تھنگ از کہ بعض اوقات ان بڑے بڑے ستاروں کے ارد گرد ہمارے اپنے ہی جو لوگ ہوتے ہیں دیسی, چاہے وہ پاکستان سے ہوں چاہے وہ انڈیا سے ہوں, وہ بھی ان کو کہتے ہیں نہیں نہیں تو فکر نہ کرو تمہیں دیکھ کے اس نے ویسے ہی نکل جانے دینا ہے کیونکہ ہم مروب ہو جاتے ہیں. تو کیٹی پیری جو ہیں یہ بامبے میں پرفارمنس کے بعد جب وہ آئی ہیں, باقاعدہ اس کی ویڈیو بنائی گئی ہے, وہاں کا عملہ جو ہے وہ ان سے ان کا پاسپورٹ دیکھنے کا کہہ رہا تھا. ویئر ایز شی ریفیوز ٹو شو اینی آف ہر ڈاکیومنٹس. آئی واز سیڈ کہ یہ ہمارے رویے ہیں جو ان لوگوں کو اس طرح سے بیہیو کرنے پہ مجبور کرتے ہیں, حالانکہ قوانین کی پاسداری ہر انسان کا ذمہ ہے. ایک ملاقات کی طرف لے کے بڑھتی ہوں, مگر ولیج ٹیسٹ پہ کل سیٹرڈے کو آئی ہیڈ اے چانس گوئنگ ولیج ٹیسٹ. آئی انجوائڈ پائے, چمچ کے ساتھ کھائے, بہت مزہ آیا. پائے, نہاری, حلوہ پوری, اس کے علاوہ ساگ تھا وہاں پہ, قیمہ بھی تھا وچ آئی ڈڈ ناٹ ٹرائی. دیر واز انڈے کا وہ کیا اس کو کہتے ہیں, پھینٹے ہوئے انڈے, انڈے بھی وہاں پہ موجود تھے, پراٹھے تھے, نان تھے, ایوری تھنگ واز دیئر. اور اس کے بعد بہت مزے کی لسی, میں نے تو خیر لسی نہیں پی, میری باقی فیملی نے لسی پی, مگر آئی ہیڈ ٹی. اٹ واز اے ویری گڈ ایکسپیرئنس. جسٹ 14.99 میں آپ بریک فاسٹ کیجیے گا ولیج ٹیسٹ. اٹس اے بیوٹیفل ریسٹورینٹ. آپ سے ریکویسٹ ہے کہ جائیے تو پلیز پروگرام ساز آواز کا ریفرنس ضرور دیجیے گا. ولیج ٹیسٹ 4141 ٹکسی روڈ پہ, ان کا نمبر 9052323663 2323663. آئی ہیو ہیئر پردیپ جی ہمارے ساتھ, ایوری منڈے کو وہ ہمارے ساتھ ہوتے ہیں, لاسٹ منڈے کو ملاقات نہیں ہو سکی تھی. پردیپ جی کا تعلق بنیادی طور پر سن لائف کے ساتھ ہے, اور یقیناً لائف انشورنس ڈسیبلٹی کریٹیکل النس. میں کوئکلی, کیونکہ آج کل کے دنوں کا تو آپ کو اندازہ ہی ہے, آئی ول ریکویسٹ پردیپ جی اپنی کمپنی کا تعارف کراتے ہوئے آج کے ٹاپک کے بارے میں ہمیں بتائیں.
عارفہ جی, تھینک یو ویری مچ, اور سبھی لسنرس کو میرا نمسکار, ست شری اکال, السلام علیکم اینڈ ویلکم ٹو دا ٹاک شو.
تھینک یو.
تو عارفہ جی, جیسا آپ نے صحیح فرمایا, لگ بھگ 21 سال سے میں سن لائف کے ساتھ ہوں, 1 دسمبر کو 21 سال پورے ہو جائیں گے, اور لائف انشورنس کی فیلڈ میں ہر طرح کی سروس میں پرووائڈ کرتا ہوں. آپ نے سروسز بتائیں, اور آپ لوگوں کی بہت بیکنگ اور اس سے سپورٹ سے کمپنی کے لیڈنگ ایڈوائزرز میں میرا بھی شمار ہے. اور آج کا جو ٹاپک ہے عارفہ جی, وہ یہ کہ کنٹنجنٹ اونر کیا ہے, اور کنٹنجنٹ اونر اپوائنٹ کرنا خاص طور سے مائنرز کی پالیسی میں کیوں بہت ضروری ہے.
واٹ از کنٹنجنٹ اونر؟
کنٹینجنٹ اونر عارفہ جی بتانے کے لیے پہلے ہمیں بتانا پڑے گا آپ کی ذات ہو کہ اونر کیا ہوتا ہے, تبھی
پلیز
فرق کلیئر ہوگا. لائف انشورنس عارفہ جی ایک کانٹریکٹ ہوتا ہے, بزنس کانٹریکٹ, اور جیسا کہ ہر چیز یا ہر کانٹریکٹ کا کوئی اونر ہوتا ہے, کوئی مالک ہوتا ہے, تو لائف انشورنس کانٹریکٹ کا بھی ایک مالک ہوتا ہے, اور وہی ایک بار کانٹریکٹ اسٹیبلش ہو جاتا ہے تو اس میں پھیر بدل, تبدیلیاں یا باقی ڈیسیشنز لے سکتا ہے. تو اب کیا ہوتا ہے کہ یہ تو پوزیشن ہوتی ہے اونر کی, انشورڈ لائف انشورنس اس کانٹریکٹ میں کوئی بھی ہو سکتا ہے. تو اگر بچوں کا کانٹریکٹ کے اوپر لائف انشورنس ہے اور بچے چونکہ نابالغ ہیں اس لیے وہ اپنے کانٹریکٹ کی اونرشپ خود نہیں سنبھال سکتے آفیشلی, تو ان کے پیرنٹس اکثر کر کے اس کانٹریکٹ کے اونر ہوتے ہیں, جو کہ اس بچوں کے کانٹریکٹس کے بارے میں وہ آگے چل کے فیصلے لیتے ہیں کہ اس میں یہ کرنا ہے, اس میں وہ کرنا ہے, یہ تبدیلی کرو, یہ پھیر بدل کرو وغیرہ وغیرہ. تو اب کیا ہوتا ہے کہ اب چونکہ انشورڈ اور اونر دو الگ الگ شخصیت ہیں, اور اگر اونر کی ڈیتھ ہو گئی کسی ریزن سے تو وہ کانٹریکٹ اس کا اونر چلا گیا, لیکن انشور تو ابھی زندہ ہے کیونکہ وہ بچہ ہے اور ابھی بچہ تو ٹھیک ٹھاک ہے, لیکن وہ کانٹریکٹ پھر ایسا ہو جائے گا جیسے کہ سٹیرنگ کے بغیر کی گاڑی یا رڈر لیس کوئی سٹیمر ہو. تو اس کے لیے کیا کرنا ہوتا ہے کہ پھر نیا اونر اپوائنٹ کرنا پڑتا ہے, اور نئے اونر کو اپوائنٹ کرنے کے لیے کئی ساری فارمیلٹیز ہوتی ہیں, جس میں کہ یہ بھی ہوتا ہے کہ اونر نے ول میں یہ پروویژن بنایا تھا کہ اس کی ڈیتھ پہ کون اونر بنے گا, اور ہمارے 95% لوگ تو ول ہی نہیں بناتے. تو اس لہذا جو پالیسی ہے جس کا کہ انشورڈ کوئی مائنر بچہ ہے اور اس کے والد جو کہ اس کے اونر تھے وہ چلے گئے, تو وہ کانٹریکٹ پورا پورا خطرے میں آ جاتا ہے. تو یہ سچویشن بنتی ہے کہ اونر کی ڈیتھ پہ اگر اس کا انشورڈ مائنر ہو یا کوئی اور ہو, تو کنٹینجنٹ اونر بنانے سے یہ فائدہ ہوتا ہے عارفہ جی کہ جب پالیسی بن رہی ہوتی ہے تبھی ہم نے کنٹینجنٹ اونر اپوائنٹ کر دیا, تو اونر کی ڈیتھ پہ کنٹینجنٹ اونر آٹومیٹکلی اس کا اونر بن جاتا ہے اور اس کے لیے کوئی پیپر ورک کی ضرورت نہیں پڑتی.
اور اگر کسی کے پاس ول ہو تو پھر تو کوئی اتنا ضروری
ول ہو, لیکن ول میں اس کانٹریکٹ کا ذکر ہو.
وہ میرا خیال ہے وہ تو ہوتا ہے لائف ان مائی لائف انشورنس,
نہیں لائف انشورنس میرا نہیں, لیکن بچے کا لائف انشورنس پالیسی کا نمبر, اتنا ہمارے لوگ کہاں خیال کرتے ہیں. تو اس کے لیے کنٹینجنٹ اونر اپنی پالیسیز کو چیک کریں لوگ, اور جس پالیسی میں کنٹینجنٹ اونر نہیں ہے اور اونر اور انشورڈ دو مختلف شخصیات ہیں, تو اس میں فوراً پروویژن کیا جائے کہ کنٹینجنٹ اونر اپوائنٹ کرا جائے, جس کی فیس کچھ نہیں ہوتی. عارفہ جی یہ ٹائملی ایکشنز ہیں جن کی فیس کچھ نہیں ہوتی, لیکن نہ لینے پہ بہت پریشانی اور خمیازہ اٹھانا پڑتا ہے.
کون کنٹینجنٹ اونر ہو سکتا ہے؟
فار ایگزامپل اگر ایک بچے کا آپ کانٹریکٹ لے رہے ہیں, امیجن کریں اس کے فادر بچے کے وہ اونر ہے, تو وہ اپنی وائف کو یعنی بچے کی ماں کو کنٹینجنٹ اونر بنا سکتے ہیں. یا اگر بچہ بڑا ہو جاتا ہے اور آپ کو لگتا ہے کہ وہ ٹھیک ٹھاک گرو کر رہا ہے, ٹھیک ٹھاک اس کی پرسنالٹی ہے, اس کی مینٹیلٹی صحیح ہے, تو آپ اس بچے کو بھی جب بالغ ہو گیا تو کنٹینجنٹ اونر بنا سکتے ہیں, تاکہ والد کے جانے کے بعد وہ اپنی پالیسی کا خود انچارج بن جائے, خود اونر بن جائے. اس کی کوئی فیس بھی نہیں ہوتی عارفہ جی, کوئی پیپر ورک کی بعد میں ضرورت نہیں پڑتی. اگر پالیسی چل رہی ہے, پرابلم نہیں ہے, تو صرف ایک فارم بھرنا پڑتا ہے. نہیں تو پھر
اس کا مقصد ہے کہ اگر ماں باپ اپنے بچے کی پالیسی لیتے ہیں آفٹر ٹرننگ 18, تو ماں باپ اونر ہیں, بچے کی انہوں نے پالیسی لی ہے, سو ونس دا چائلڈ ٹرنز 18 they have to inform the insurance to.
No, they don't have to. Insurance company pass to already sare details hain, kyunki insurance company pass to
magar wo automatically owner nahi ban jata.
Nahi, wo nahi banta, uski wo ownership transfer karni padti hai Arifa ji.
ویری نائس. پردیپ جی آپ اپنا نمبر دیجیے گا. بڑی نیا دروازہ کھولا آپ نے.
8945872
اگین
416-894-5872 عارفہ جی
894-5872 پردیپ کا نمبر ہے. سن لائف کے ساتھ آپ تعلق ہیں. فرض کریں کہ اگر اپنی اونرشپ کو پیرنٹس ٹرانسفر کرنا چاہیں بچے کے نام پہ تو آر دیر اینی ٹیکسز انوالوڈ؟
نو نو ناٹ ایٹ آل عارفہ جی. اگر پر اس میں بھی پروویژن یہ ہوتا ہے کہ آپ نے بچے کی سنگل لائف پالیسی لے رکھی ہے. جیسے ایک بچہ ہے, آپ کے تین بچے ہیں اور آپ نے تین الگ الگ پالیسیز لے رکھی ہیں, یعنی ہر بچے کی الگ الگ پالیسی آپ نے لے رکھی ہے, تو جب ٹائم آتا اور آپ چاہیں کہ اس بچے کی پالیسی اس کو ٹرانسفر کر دی جائے تو کوئی بھی ٹیکس نہیں لگتا ہے.
پردیپ جی آپ اپنا نمبر دیجیے گا.
416-894-5872
لائف ڈسیبلٹی کریٹیکل النس کے لیے ضرور رابطہ کیجیے. مشورے کی کوئی فیس نہیں. پردیپ کا نمبر 416-894-5872. واٹ وڈ یو لائک ٹو ایڈ ایٹ دا اینڈ؟
دوسری بات ایک اور کہنا چاہوں گا میں کہ ہماری کمیونٹی میں بہت سارے ایسے ہسبینڈ وائف ہیں جس میں سارا کنٹرول ہسبینڈ کے پاس ہے. تو یعنی کہ اگر بیوی کی بھی پالیسی لی جا رہی ہے تو بیوی صرف بیچاری انشورڈ ہوتی ہے اور اس پالیسی کے اونر ہوتے ہیں اس کے ہسبینڈ. اچھا, بہت بڑے تعداد ہے ایسی عارفہ جی. تو اب جن کی میں کرتا ہوں ان کے لیے تو میں کوشش کرتا ہوں ہمیشہ کہ وائف کو کنٹینجنٹ اونر بنایا جائے تاکہ ہسبینڈ کی ڈیتھ ہو تو وائف اپنی پالیسی کے اونر بن جائے. پر جہاں پر ایسی مینٹل ٹینڈنسی ہے جس کمیونٹی میں ہر ایک شخص کو اپنی بچوں کی بھی اور بیوی کی پالیسی کو بھی دیکھنا چاہیے, کیونکہ بہت ساری جو لیڈیز کی پالیسیز ہیں اگر ان کے شوہر اس کے اونر ہیں تو یہ انہیں انشور کرنا چاہیے کہ ان کی بیوی اپنی پالیسی کی کنٹینجنٹ اونر بنا دی جائے تاکہ اگر وہ انتقال کر جائیں تو ان کی بیوی کی پالیسی خود بخود کینسل نہ ہو جائے یا پرابلم نہ آئے, بیوی اس پالیسی کی اونر بنے آٹومیٹکلی وداؤٹ اینی ہیسلز اور پرابلم. سارے
آپ اپنا نمبر دیجیے پلیز.
416-894-5872. تو اس کے لیے آپ چیک کریں اور اگر آپ کو کسی بھی طرح کی ہیلپ کی ضرورت ہے تو مجھے کال کریں 416-894-5872. کسی بھی کمپنی کی پالیسی ہو, کوئی بھی پلان ہو, آپ مجھے اس سے ریویو کروا سکتے ہیں. اس کی کوئی فیس یا کوئی کاسٹ یا ابلیگیشن آپ کے اوپر نہیں ہے.
بہت شکریہ, بہت شکریہ پردیپ جی کا نمبر 416-894-5872. انشاءاللہ آپ سے اگلے منڈے کو پھر ملاقات ہوگی.
تھینک یو ویری مچ.
اللہ حافظ. یہ تو تھے پردیپ جی. بہت شکریہ آپ تمام لوگوں کا جو ہمارے ساتھ پروگرام میں شامل رہا کرتے ہوتے ہیں. ملاقاتوں کا سلسلہ جاری رہے گا. سار وہ کہتے ہیں نا کہ انسان دکھ میں ہو خوشی میں ہو محنت بھی کرتا ہے, رزق کی تلاش میں بھی نکلتا ہے اور کھانا بھی کھاتا ہے. اگر کبھی گھر کھانا پکانے کو نہ دل کرے تو برامپٹن میں ایک بہت خوبصورت اضافہ ہوا ہے, دا گریٹ برامپٹن میں, اینڈ دیٹ از کشمیر پوائنٹ کا. یہ صاحب ایک ریسٹورنٹ نیا آیا ہے جس کے بارے میں بتانا چاہتی ہوں. کشمیر کراہی کے نام سے اراؤنڈ 7 ڈفرینٹ فلیورز آف کراہی آپ کو ملتے ہیں. ویجیٹیرین نان ویجیٹیرین تھالی آپ کو ملتی ہے. اس کے علاوہ ویکینڈ پہ اسپیشلس بھی ہیں. ان کے پاس کری اسپیشلز اراؤنڈ 6 or 7 ڈفرینٹ کریز کے آئٹمز ہیں. بار بی کیو کے آئٹمز میں چکن کا باربی کیو, بیف کا باربی کیو, لیمب کا باربی کیو, باربی کیو میں بھی بہت سارے آئٹمس ہیں. ویجیٹیبلز اینڈ دالیں بھی یہاں پہ موجود ہیں کہ اگر اف یو آر ویجیٹیرین دین یو کین گو دیئر. بریانی میں بھی اراؤنڈ 6 ڈفرینٹ فلیورز ہیں. اس کا نام ہے کشمیر کراہی, کشمیر کراہی پوائنٹ, کشمیر کراہی پوائنٹ اس کا نام ہے. اور دے آر 225 کیسل اوک کراسنگ برامپٹن میں, 225 کیسل اوک کریسنٹ ان برامپٹن میں کشمیر کراہی پوائنٹ. آپ نمبر نوٹ کر لیجیے پلیز. جائیے تو پروگرام ساز و آواز کا ریفرنس بھی دیجیے 905-799-8818, 799-8818. Jaskiran ji, thank you very much for joining us. Jamshed Zakia, thank you very much for joining us on the Facebook. I request ke please aap khud bhi program ko dekha kijiyega, aap apne dost ehbab ko bataya kare, and we look forward for your suggestions as well. Aap apni achhi achhi suggestions bhi zarur diya kijiyega. Wo kehte hain na, make a big pie, have a bigger share, ke aap sab aapas mein milke, balki purane zamane mein to log kaha karte, ab to khair zamana hi badal gaya. Wo kehte the ke kuch kaam karo to deewaron se bhi mashwara kar liya करो. तो साहब हमें आपके मशवरे की जरूरत है. हाउ कैन वी मेक आवर सेल्फ इवन बेटर. चलिए गीत.
दीवार से मशवरे की बात पे याद आया मुझे कि अगर आजकल ऐसा किया जाए तो लोग उसको पागल कहते हैं.
आजकल तो सारे पागल चले फिरते हैं. आपको एक बात मैं बताती हूँ. व्हेन एवर आई गो, तो कल भी मैं कहाँ से गुजर रही थी तो एक आदमी अकेला ही बातें करता जा रहा था. पहले तो ये था तार लगी होती थी यूं करके, तो पता लग जाता था ये बंदा हेडफोन इसने लगाया हुआ. अब मुझे कोई तार भी ना नजर आई तो वो बंदा कभी हंस रहा था तो कभी बोल रहा था. मैं भी दूर बैठी थी उसको देखती जा रही थी. फिर पता चला उसने छोटा सा हेडफोन एक साइड पे कान पे लगाया हुआ था. एक बात याद रखिएगा, अल्लाह ताला ने दो आंखें दी हैं to see this side and this side.